सतनाम करता पुरख निरपौ निर्वैर अकाल मूरत अजूनी शैतं गुरुप्रसाद जप आदि सच जुगादि सच सच नानक खुशी भी सच मैं तान दीवान तू है मेरे स्वामी मैं तुझे आ गया अरदास मैं खोर थाओ नाही जिस पह करूं बेनंती मेरा दुख सुख तुझ ही पास किस ही कोई कोए मंज निमाणी एक तू क्यों ना मरी जै रोए जा लग चित ना आवही क्यों ना मरी जै रोए जा लग चित ना आवई सतनाम धन वाहे गुरु साहिब जियो राग गौड़ी पूर्वी महला चौथा काम क्रोध नगर बहु भरिया मिल साधु खंडल खंडाखे पूर्व लिखत लिखे गुर पाया मन खर लिव मंडल मंडाखे कर साधु अंजुलि पुन वडाखे कर दंडौत पुन वडाखे रहाओ साकत खर रस साध ना जानेया तिन अंतर खोमे कंडाखे ज्यों ज्यों चल है चुबे दुख पावह जम काल सहे सिर डंडाखे हर जन हर हर नाम समाने दुख जन्म मरण पाव खंडाखे अविनाशी पुरख पाया परमेश्वर बहु शोभ खंड ब्रह मंडाखे हम गरीब मस्कीन प्रभ तेरे हर राख राख वड वडाखे जन नानक नाम आधार टीक है हर नामे ही सुख मंडाखे, हम गरीब मस्कीन प्रभ तेरे, हर राख राख वड वडाखे, जन नानक नाम आधार टेक है, हर नामे ही सुख मंडाखे। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, अमृत बचना दा आप जी ने पहला संगति रूप अंदर जाप कीता, सतगुरु जी दे पवित्र बचना दा कीर्तन आप जी ने गुरु कृपा दे नाल सरवण कीता है। चर लहे अमृत बाणी दी विचार अनुसार अज आप जी ने सोहेला साहब जी दी पवित्र गुरबाणी दा चौथा शब्द सरवण कीता और ए शब्द भी धन गुरु रामदास सच्चे पातशाह जी महाराज उन्हां दे पवित्र मुखारबिन तों उचारण कीता होया है। आओ साध संगत सतगुरु दे चरणा विच एक अरदास करिए कि मालक कृपा करो साडे उठ रहे मन विच फुरनिया नूं किते रहमत करके एकाग्रता दी दात बख्श दिओ तां जो आप जी दे पावन पवित्र अमृत बचन दी विचार आपां प्रेम भावना नाल कर सुन सकीए। करो कृपालता साध संगत जी, आशीष बख्शो और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु रामदास सच्चे पातशाह जी महाराज जिन्हां दी उच्चारण कीती हुई अमृत गुरबाणी गुरु ग्रंथ साहिब जी दे 30 रागां दे विच दर्ज है। सतगुरु गुरु रामदास महाराज उन्हां दे जदों आपां जीवन नूं पढ़ने हां ते अमृत गुरबाणी पढ़दे हां देखो पता ने पंज गुरु साहिबाना जी दी सिफत विच सवैये उचारण कीते ने ते सब तो ज्यादा जिहड़े सवैये ने 60 दे करीब जो सवैये ने ओह केवल धन गुरु रामदास जी दी सिफत विच ही उचारण कीते। साहिब सतगुरु गुरु रामदास महाराज उन्हां दे संबंधी एक बचन बाबे सत्ते बलवंड ने कहा ते उस तुक नूं आपां जदों पढ़ने आं भी धन धन रामदास गुर जिन सिरिया तिन्हें सवारिया ते अगला बचन कहन लगे पूरी होई करामात आप सिरजन हारै धारिया। हे धन गुरु रामदास सच्चे पातशाह महाराज ਕਿ ਆਪ ਜੀ ਉੱਪਰ ਉਸ ਸਿਰਜਣਹਾਰ ਦੀ ਅਥਾਹ ਰਹਿਮਤ ਕਿਰਪਾਲਤਾ ਹੈ, ਪੂਰੀ ਹੋਈ ਕਰਾਮਾਤ ਹੈ। ਉਹ ਕਰਾਮਾਤ ਕਿਹੜੀ? ਤੇ ਜਦੋਂ ਕਿਤੇ ਉਹਨਾਂ ਦੇ ਇਤਿਹਾਸ ਨੂੰ ਪੜ੍ਹੋ, ਗੁਰਮੁਖੋ 7 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਯਤੀਮ ਹੋ ਗਏ। ਗੁਰੂ ਰਾਮਦਾਸ 2 ਸਾਲ ਦੀ ਉਮਰ ਸੀ, ਮਾਤਾ ਜੀ ਚਲਾਣਾ ਕਰ ਗਏ 7 ਸਾਲ ਦੀ ਉਮਰ ਦੇ ਹੋਏ, ਤੇ ਭਾਈ ਹਰਦਾਸ ਉਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ। 7 ਕੁ ਸਾਲ ਦੀ ਉਮਰ ਦਾ ਬੱਚਾ ਭਾਈ ਜੇਠਾ ਯਤੀਮ ਹੋ ਗਿਆ। ਜਿਸ ਉਮਰ ਵਿੱਚ ਬੱਚੇ ਨੇ ਮਾਂ ਬਾਪ ਦਾ ਪਿਆਰ ਮੰਨਣਾ, ਜਿਸ ਉਮਰ ਵਿੱਚ ਬੱਚੇ ਨੂੰ ਮਾਂ ਬਾਪ ਨੇ ਤਾਲੀਮ ਦੇਣੀ ਹੈ, ਉਸ ਉਮਰ ਵਿੱਚ ਭਾਈ ਜੇਠਾ ਜੀ ਲਾਹੌਰ ਦੀਆਂ ਗਲੀਆਂ ਵਿੱਚ ਤੇ ਪਰਤ ਕੇ ਗੋਇੰਦਵਾਲ ਦੇ ਦਰਿਆ ਦੇ ਕੰਢੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਨੂੰ ਭਰਦੇ ਪਏ ਸਨ। ਥੋੜੀ ਜੀ ਇਕਾਗਰਤਾ ਬਖਸ਼ਿਆ। ਜਿਸੇ ਤਰ੍ਹਾਂ ਆਉਣਾ ਗੁਰੂ ਰਾਮਦਾਸ ਜੀ ਦੇ ਅੱਜ ਬਚਨ ਵੱਲ। ਸਤਿਗੁਰੂ ਗੁਰੂ ਰਾਮਦਾਸ ਆਪ ਘੁੰਗਣੀਆਂ ਵੇਚ ਪਏ ਗੁਜ਼ਾਰਾ ਕਰਦੇ ਨੇ, ਤੇ ਜਦੋਂ ਗੁਰੂ ਅਮਰਦਾਸ ਜੀ ਨੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ ਤੇ ਬਾਬੇ ਸੁੰਦਰ ਨੇ ਇੱਕ ਬਚਨ ਕਿਹਾ, ਗੁਰੂ ਅਮਰਦਾਸ ਜੀ ਦਾ ਵਸੀਅਤ ਨਾਮਾ ਹੈ। ਸੱਚ ਜਾਣੋ ਕਿ ਜਦੋਂ ਅਸੀਂ ਰਾਮ ਕਲੀ ਸੱਦ ਪੜ੍ਹਨੇ ਹਾਂ, ਉਹ ਧੰਨ ਗੁਰੂ ਅਮਰਦਾਸ ਵਸੀਅਤ ਮਾਨੋ ਕਰ ਗਏ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਕਰਮ ਕਿਹੋ ਜਿਹਾ ਕਰਨੇ। ਉਹਦੇ ਵਿੱਚ ਇੱਕ ਤੋਕ ਆਉਂਦੀ ਹੈ, ਬਚਨ ਆਉਂਦਾ ਹੈ ਕਿ ਸਤਿਗੁਰੂ ਪ੍ਰਤੱਖ ਹੁੰਦਾ ਹੈ। ਇਹਦਾ ਅਰਥ ਕਿ ਗੁਰੂ ਅਮਰਦਾਸ ਪ੍ਰਤੱਖ ਨੇ, ਉਹਨਾਂ ਦਾ ਸਰੀਰ ਅਜੇ ਕਾਇਮ ਹੈ। ਸਤਿਗੁਰੂ ਪ੍ਰਤੱਖ ਹੁੰਦਾ ਹੈ, ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਆਪ ਪ੍ਰਤੱਖ ਨੇ ਪੁੱਤਰਾਂ ਨੂੰ, ਸਿੱਖਾਂ ਨੂੰ, ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੋੜ ਦਿੱਤਾ। ਤੇ ਜਦੋਂ ਗੁਰੂ ਰਾਮਦਾਸ ਜੀ ਦੀ ਅਸੀਂ ਬਾਣੀ ਪੜ੍ਹਨੀ ਹੈ ਤੇ ਵਿਦਵਾਨ ਤਾਂ ਇਹ ਵੀ ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰ ਹਮੇਸ਼ਾ ਪ੍ਰੇਮ ਜਲ ਦੇ ਨਾਲ ਤਰ ਰਹਿੰਦੇ ਸਨ, ਨੇਤਰ ਹਮੇਸ਼ਾ ਭਿੱਜੇ ਰਹਿੰਦੇ ਨੇ। ਤੇ ਜਿਹੜੇ ਪਰਮਾਰਥ ਨੂੰ ਕਮਾਣ ਤੁਰਦੇ ਨੇ, ਜਦੋਂ ਕਿਤੇ ਸਾਈਂ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਅੱਖਾਂ ਵਿੱਚ ਪਾਣੀ ਕਿਵੇਂ, ਮੈਂ ਅਰਜ਼ ਕਰਨਾ ਹੁੰਦਾ ਅੰਦਰ ਦੀ ਖਿੱਚ ਹੋਵੇ ਤੇ ਨੇਤਰਾਂ ਵਿੱਚੋਂ ਜਲ ਛਲਕ ਹੀ ਆਉਂਦਾ। ਪੁੱਤਰ ਦੀ ਮੌਤ ਹੋ ਜਾਏ, ਜੇ ਕਿਤੇ ਕਈ ਸਾਲਾਂ ਬਾਅਦ ਵੀ ਉਸ ਬੱਚੇ ਦੀ ਆਵਾਜ਼ ਜਾਂ ਉਹਦੇ ਬਾਰੇ ਕੋਈ ਗੱਲ ਕਰੇ ਤੇ ਬਸ ਉਹਦਾ ਨਾਂ ਕੰਨਾਂ ਵਿੱਚ ਆਉਣ ਦੀ ਦੇਰ ਏ ਤੇ ਮਾਂ ਦੀਆਂ ਅੱਖਾਂ ਆਪਣੇ ਆਪ ਹੀ ਤਰ ਹੋ ਜਾਂਦੀਆਂ। ਇਹਦਾ ਮਤਲਬ ਉਸ ਬੱਚੇ ਲਈ ਇੰਨੀ ਕੁ ਅੰਦਰੋਂ ਖਿੱਚ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਕੇਵਲ ਪਾਣੀ ਨਾਲ ਨਹੀਂ, ਗੁਰਮੁਖੋ ਖਾਰੇ ਅਥਰੂਆਂ ਨਾਲ ਨਹੀਂ, ਉਹ ਭਿੱਜੇ ਤੇ ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਹਰ ਅੰਮ੍ਰਿਤ ਭਿੰਨੇ ਲੋਹਿਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਨਾਮ ਅੰਮ੍ਰਿਤ ਨਾਲ ਭਿੱਜੇ ਨੇ ਤੇ ਕਹਿੰਦੇ ਨੇ ਇਹ ਭਿੱਜ ਕਿਵੇਂ ਗਏ? ਕਹਿੰਦੇ ਨੇ ਮੇਰੇ ਸਤਿਗੁਰੂ ਦੀ ਦੇਹੀ ਵਿੱਚੋਂ ਅੰਮ੍ਰਿਤ ਨਿਕਲਦਾ। ਗੁਰੂ ਦਾ ਇੱਕ ਇੱਕ ਸ਼ਬਦ ਅੰਮ੍ਰਿਤ ਨਾਲ ਭਰਪੂਰ ਏ ਤੇ ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਗੁਰੂ ਕੋਲੋਂ ਲੰਘੀਏ ਨਾ ਤੇ ਅੰਦਰ ਭਿੱਜ ਜਾਂਦਾ। ਆਪਾਂ ਬਚਨ ਪੜ੍ਹਨੇ ਆ, ਗੁਰ ਅੰਮ੍ਰਿਤ ਭਿੰਨੀ ਦਿਵੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛੱਕੇ। ਥੋੜੀ ਜੀ ਇੱਕ ਖਿਣ ਕਹਿ ਕੇ ਸ਼ਬਦ ਵੱਲ ਆਉਣਾ ਚਾਹੁੰਦਾ। ਧੰਨ ਗੁਰੂ ਰਾਮਦਾਸ ਗੁਰੂ ਬਣੇ ਨੇ, ਪ੍ਰੇਮ ਵਿੱਚ ਭਿੱਜ ਕੇ ਜਦੋਂ ਉਹਨਾਂ ਦੀ ਬਾਣੀ ਪੜ੍ਹੀਏ ਗੁਰਮੁਖੋ ਨਿਮਰਤਾ ਵਿੱਚ ਟਿਕੇ। ਹਾਂ, ਇੱਕ ਗੌੜੀ ਕੀ ਵਾਰ ਐਸੀ ਏ, ਜਦੋਂ ਅਸੀਂ ਪੜ੍ਹਨੇ ਹਾਂ ਗੁਰੂ ਰਾਮਦਾਸ ਜੀ ਦੀ ਗੌੜੀ ਕੀ ਵਾਰ, ਉਹਦੇ ਵਿੱਚ ਨਿੰਦਕ, ਉਹਦੇ ਵਿੱਚ ਦੁਸ਼ਟ, ਉਹਦੇ ਵਿੱਚ ਚੁਗਲੀਖੋਰ, ਉਹਦੇ ਵਿੱਚ ਔਗਣ ਤੱਕਣ ਵਾਲੇ, ਉਹਨਾਂ ਨੂੰ ਜਿੰਨੀ ਕੁ ਤਾਕੀਦ ਕੀਤੀ ਏ, ਮੇਰਾ ਖਿਆਲ ਏ ਅੱਤ ਦਾ ਨਿੰਦਕ ਬੰਦਾ ਵੀ ਜੇ ਕਿਤੇ ਗੌੜੀ ਕੀ ਵਾਰ ਪੜ੍ਹ ਲਏ ਨਾ ਤੇ ਉਹਦੇ ਅੰਦਰ ਨੂੰ ਜ਼ਰੂਰ ਲੱਗੇਗੀ ਵੀ ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ। ਪਰ ਜਦੋਂ ਗੁਰੂ ਦਾ ਸ਼ੁਕਰ ਕਰਦੇ ਨੇ ਉਹਨਾਂ ਦੀ ਇੱਕ ਤੋਕ ਕਹਿ ਕੇ, ਕਹਿੰਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ। ਹੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੇ ਕਿਹੜੇ ਗੁਣ ਬਿਆਨ ਕਰਾਂ? ਕਹਿਣ ਲੱਗੇ, ਜਦ ਗੁਰ ਬੋਲੇ ਬੱਬੇ ਉੱਤੇ ਹੋੜਾ ਲੱਲਾ ਤੇ ਖਾਹਾ ਮੁਕਤਾ, ਜਦ ਗੁਰ ਬੋਲੇ ਤਬ ਬਿਸ਼ਮ ਹੋਏ ਜਾਏ, ਕਹਿੰਦੇ ਨੇ ਜਦੋਂ ਮੈਂ ਗੁਰੂ ਕਹਿੰਦਾ ਹਾਂ ਤਾਂ ਬਿਸ਼ਮ ਕੋਈ ਜਾਏਦਾ ਅਰਥੇ ਬਸ ਗੁਰੂ ਕਹਿਣ ਦੀ ਦੇਰ ਏ ਸਿਰ ਤੋਂ ਪੈਰਾਂ ਤੱਕ ਇੱਕ ਚਰਨਾਰ ਛਿੜਦੀ ਏ ਅੰਦਰ ਇੱਕ ਨਾਮ ਦੀ ਰੋਂ ਚੱਲਦੀ ਏ ਕਿ ਮੇਰੇ ਦਾਤਾ ਗੁਰੂ ਕਹਿਣ ਦੀ ਦੇਰ ਏ ਅੰਦਰ ਬਿਸਮਾਦ ਵੀ ਚਲਾ ਜਾਂਦਾ ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ ਫਿਰ ਨਾਲ ਕਹਿੰਦੇ ਖਮ ਜੈਸੇ ਅਪਰਾਧੀ ਅਵਰ ਕੋਈ ਰੱਖ ਸਾਡੇ ਵਰਗੇ ਔਗਣਾਂ ਨੂੰ ਅਪਰਾਧਾਂ ਨੂੰ ਗਲਤੀਆਂ ਕਰਨ ਵਾਲੇ ਨੂੰ ਕਿਸੇ ਰੱਖਣਾ ਸੀ ਖਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ ਅਗਲੀ ਤੋਕੇ ਤੂੰ ਗੁਰ ਪਿਤਾ ਕਹਿੰਦੇ ਨੇ ਪਿਤਾ ਦਾ ਪਿਆਰ ਨਹੀਂ ਮਿਲਿਆ ਪਰ ਸਤਿਗੁਰੂ ਤੇਰੇ ਕੋਲ ਆ ਕੇ ਬਾਪੂ ਵਾਲਾ ਪਿਆਰ ਵੀ ਮਿਲਦਾ ਹੈ ਤੂੰ ਗੁਰ ਮਾਤਾ ਮਾਂ ਦੀ ਗੋਦ ਦਾ ਸੁੱਖ ਨਹੀਂ ਮਾਣਿਆ ਤੇਰੇ ਕੋਲ ਆ ਕੇ ਮਾਂ ਵਾਲੀ ਲੋਰੀ ਵੀ ਮਿਲਦੀ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਰਿਸ਼ਤੇਦਾਰ ਵੀ ਤੇਰੇ ਵਰਗਾ ਕੋਈ ਨਹੀਂ ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ ਮੇਰਾ ਅਸਲ ਵਿੱਚ ਮਿੱਤਰ ਮੇਰਾ ਸਖਾ ਵੀ ਤੂੰ ਵੀ ਉਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕਰਕੇ ਸ਼ਬਦ ਉਚਾਰਨ ਕੀਤਾ ਇਹਦੇ ਅਸੀਂ ਰਹਾਉ ਤੱਕ ਦੇ ਬਚਨ ਕੇਵਲ ਅੱਜ ਵਿਚਾਰਨੇ ਨੇ ਹਜ਼ੂਰ ਨੇ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਦੋ ਸ਼ਬਦ ਵਰਤੇ ਨੇ ਕਹਿੰਦੇ ਨੇ ਕਿ ਕਾਮ ਦੇ ਇੱਥੇ ਮੰਮੇ ਨੂੰ ਸਿਹਾਰੀ ਕਾਮ ਵਿੱਚ ਕ੍ਰੋਧ ਦੇ ਧੱਬੇ ਨੂੰ ਸਿਹਾਰੀ ਕ੍ਰੋਧ ਵਿੱਚ ਕਾਮ ਕ੍ਰੋਧ ਨਗਰ ਬਹੁ ਭਰਿਆ ਤੇ ਗੁਰਮੁਖੇ ਦੇ ਅਰਥ ਕਰਦੇ ਨੇ ਕਾਮ ਨਾਲ ਕ੍ਰੋਧ ਨਾਲ ਮੇਰੇ ਮਾਲਕ ਜੀ ਆ ਸਰੀਰ ਨਗਰ ਦਾ ਅਰਥ ਪਿੰਡ ਕਹਿ ਲਓ ਸ਼ਹਿਰ ਕਹਿ ਲਓ ਇਹ ਸਾਰੇ ਦਾ ਸਾਰਾ ਸਰੀਰ ਕਾਮ ਤੇ ਕ੍ਰੋਧ ਨਾਲ ਹੀ ਭਰਿਆ ਪਿਆ ਪਰ ਕਹਿੰਦੇ ਨੇ ਖਾਂ ਇਹ ਖੰਡਨ ਹੋ ਸਕਦਾ ਹੈ ਇਹਦਾ ਤਰੀਕਾ ਮਿਲ ਸਾਧੂ ਖੰਡਲ ਖੰਡਾ ਹੈ ਪਰਮੇਸ਼ਵਰ ਦੀ ਕਰਨੀ ਵਾਲੇ ਰੱਬ ਦੇ ਚਰਨਾਂ ਵੀ ਜੁੜੇ ਹੋਏ ਸਾਧੂ ਜਨ ਜਦੋਂ ਕਿਤੇ ਉਹ ਰਹਿਮਤ ਦੇ ਘਰ ਵਿੱਚ ਆ ਜਾਣ ਇੱਕ ਖਿੰਨ ਦੇ ਵਿੱਚ ਇਸ ਕਾਮ ਤੇ ਕ੍ਰੋਧ ਨੂੰ ਵੀ ਖੰਡਨ ਕਰ ਸਕਦੇ ਇਹਨੂੰ ਖਤਮ ਕਰ ਸਕਦੇ ਗੁਰਮੁਖੋ ਵੈਸੇ ਪੰਜ ਤੱਤਾਂ ਦਾ ਸਰੀਰ ਪੰਜ ਵਿਸ਼ੇ ਤੇ ਪੰਜ ਵਿਕਾਰ ਉਹਨਾਂ ਵਿੱਚ ਜਦੋਂ ਅਸੀਂ ਵਿਕਾਰਾਂ ਦੀ ਗਿਣਤੀ ਕਰਨੇ ਹਾਂ ਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਇਸ ਕਾਮ ਨੂੰ ਰੱਖੇ ਤੇ ਹਕੀਕਤ ਇਹ ਵੇ ਕਿ ਮਨੁੱਖ ਦੀ ਉਤਪਤੀ ਵੀ ਕਾਮ ਤੋਂ ਹੋਈ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਦੋਂ ਇਨਸਾਨ ਦੇ ਸਰੀਰ ਨੂੰ ਤੱਕੀਏ ਚਾਹੇ ਮਰਦ ਚਾਹੇ ਇਸਤਰੀ ਉਸ ਸਰੀਰ ਨੂੰ ਤੱਕਦੇ ਹਾਂ ਤੇ ਇੱਕ ਗੱਲ ਸਮਝ ਪੈਂਦੀ ਏ ਕਿ ਜਿਸ ਦਿਨ ਵੀ ਇਹਦਾ ਵਜੂਦ ਜਾਂ ਇਹ ਹੋਂਦ ਵਿੱਚ ਆਇਆ ਹੈ ਹਕੀਕਤ ਇਹ ਵੀ ਇਹ ਕਾਮ ਦੀ ਉਪਜ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਅੱਤ ਕਥਨੀ ਨੇ ਫਿਰ ਸਾਹਿਬ ਕਹਿੰਦੇ ਨੇ ਪਤਾ ਨਹੀਂ ਇਸ ਉਪਜੇ ਹੋਏ ਕਾਮ ਵਿੱਚੋਂ ਪੁਤਲੇ ਨੇ ਮਰਦ ਦੇ ਦਮ ਤੱਕ ਇਹਦੀਆਂ ਇੰਦਰੀਆਂ ਤਾਂ ਜਵਾਬ ਦੇ ਜਾਣਗੀਆਂ ਥੱਕ ਜਾਣਗੀਆਂ ਪਰ ਅੰਦਰ ਵਾਲਾ ਮਨ ਜਿਹੜਾ ਉਹਦੀ ਤ੍ਰਿਪਤੀ ਨਹੀਂ ਹੁੰਦੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜਿਹੜੇ ਮੈਂ ਆਪ ਨਾਲ ਸਾਂਝੇ ਕਰਨੇ ਨੇ ਤੇ ਇਹ ਕੁਦਰਤੀ ਤੌਰ ਤੇ ਹਰ ਬੰਦੇ ਦਾ ਸਵਾਲ ਹੈ ਕਿ ਦਾਤਿਆ ਇਸ ਕਾਮ ਤੇ ਕ੍ਰੋਧ ਤੋਂ ਕਿਵੇਂ ਬਚੀਏ ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਕਦੀ ਸੋਨਾ ਢਾਲਣ ਵਾਲੇ ਸੁਨਿਆਰ ਵੀਰ ਨੂੰ ਤੱਕਿਓ ਸਤਿਗੁਰੂ ਕਹਿੰਦੇ ਨੇ ਯਾਦੀ ਤੇ ਗੱਲ ਹੀ ਨਹੀਂ ਬਾਕੀ ਵਿਕਾਰਾਂ ਦੀ ਗੱਲ ਛੱਡੋ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ ਜਿਸ ਬੰਦੇ ਦੇ ਅੰਦਰ ਇਹ ਦੋ ਬਿਰਤੀਆਂ ਹਰ ਵੇਲੇ ਟਿੱਕੀਆਂ ਰਹਿਣ ਉਹਦਾ ਸਰੀਰ ਵੀ ਇਸ ਤਰ੍ਹਾਂ ਗਲ ਜਾਂਦਾ ਜਿਵੇਂ ਸੁਹਾਗੇ ਨਾਲ ਸੋਨਾ ਗਲ ਜਾਂਦਾ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਕਹਿੰਦੇ ਨੇ ਦੋਨੋਂ ਅੱਜ ਸਾਹਿਬ ਨੇ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਪਰ ਕਿਵੇਂ ਜਿਉਂ ਕੰਚਨ ਸੁਹਾਗਾ ਕਲ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਵੈਸੇ ਤਾਂ ਪਰਮੇਸ਼ਵਰ ਨੇ ਕੋਈ ਜੀਵ ਐਸਾ ਨਹੀਂ ਜਿਹੜਾ ਇਹਦੇ ਤੋਂ ਬਚਿਆ ਹੋਵੇ ਮੈਂ ਰਹਿਣਾ ਸਿਰਫ ਇਹਨਾਂ ਦੋ ਸ਼ਬਦਾਂ ਦੇ ਸੰਬੰਧੀ ਅੱਗੇ ਅਰਜ਼ ਕਰਨੀ ਹੈ ਵੀ ਇਹਨਾਂ ਤੋਂ ਛੁਟਕਾਵਾ ਇਹਨਾਂ ਨੂੰ ਕਾਬੂ ਕਿਵੇਂ ਕਰ ਸਕਣੇ ਕਿਉਂਕਿ ਇਹ ਨਹੀਂ ਕਿ ਸਤਿਗੁਰੂ ਨੇ ਕਿਹਾ ਵੀ ਤੁਸੀਂ ਇਹਨਾਂ ਤੋਂ ਬਚਣ ਲਈ ਘਰ ਨੂੰ ਛੱਡ ਦਿਓ ਜੰਗਲ ਨੂੰ ਭੱਜ ਜਾਓ ਸਤਿਗੁਰੂ ਆਪ ਗ੍ਰਹਿ ਸਥਿਤ ਨੇ ਗ੍ਰਿਸ਼ਤੀ ਨੇ ਭਾਵੇਂ ਅਸੀਂ ਅਰਥ ਗ੍ਰਿਸ਼ਤੀ ਦੇ ਬੱਚੇ ਪਰਿਵਾਰ ਵਾਲੇ ਕਹਿੰਦੇ ਹਾਂ ਪਰ ਅਸਲ ਵਿੱਚ ਦੋ ਸ਼ਬਦ ਬੜੇ ਕਈ ਵਾਰੀ ਇਹਦੇ ਅਰਥ ਕਮਾਲ ਦੇ ਨੇ ਇੱਕ ਗ੍ਰਿਸ਼ਤੀ ਤੇ ਦੂਜਾ ਸਵਸਥ। ਧਿਆਨ ਦਿਆ ਜੇ ਅਸੀਂ ਪੜ੍ਹਨੇ ਹਾਂ ਸਵਸਥ, ਤੇ ਸਵਸਥ ਦਾ ਅਰਥ ਜਦੋਂ ਵੀ ਸ਼ਬਦ ਆਉਂਦਾ ਸਵਸਥ ਤੇ ਅਸੀਂ ਕਹਾਂਗੇ ਸਵਸਥ ਦਾ ਅਰਥ ਹੁੰਦਾ ਜਿਹੜਾ ਆਰੋਗ ਹੈ। ਜਦੋਂ ਗ੍ਰਿਸਤੀ ਸ਼ਬਦ ਹੁੰਦਾ ਤੇ ਅਸੀਂ ਇੱਕੋ ਦਮ ਕਹਿੰਦੇ ਹਾਂ ਗ੍ਰਿਸਤੀ ਦਾ ਅਰਥ ਹੈ ਜਿਹਦੇ ਬੱਚੇ ਨੇ, ਪਰਿਵਾਰ ਨੇ, ਜਿਹੜਾ ਕਬੀਲੇ ਵਾਲਾ। ਪਰ ਇਸ ਇਹਨਾਂ ਸ਼ਬਦਾਂ ਦੇ ਅੰਤਰੀ ਭਾਵ ਕਿਤੇ ਲਓ, ਗ੍ਰਿਸਤ ਇਹਦਾ ਅਰਥ ਹੈ ਜਿਹੜਾ ਆਪਣੇ ਗ੍ਰਹਿ ਦੇ ਵਿੱਚ ਸਥਿਤ ਹੋ ਗਿਆ, ਜਿਹਨੂੰ ਸਾਹਿਬ ਨੇ ਕਿਹਾ ਥਿਰ ਕਰ ਵੈਸੋ ਹਰਜਨ ਪਿਆਰੇ। ਗ੍ਰਿਸਤ ਜਿਹੜਾ ਆਪਣੇ ਗ੍ਰਹਿ ਵਿੱਚ ਆਪਣੇ ਨਿੱਜ ਘਰ ਵਿੱਚ ਸਥਿਤ ਹੋ ਗਿਆ ਘਰ ਵਿੱਚ ਰਹਿ ਕੇ, ਤੇ ਸਵਸਥ ਦਾ ਅਰਥ ਇਹ ਵੀ ਹੈ ਕਿ ਜਿਹੜਾ ਸਵੈਮ ਵਿੱਚ ਸਥਿਤ ਹੋ ਗਿਆ, ਜਿਹੜਾ ਆਪਣੇ ਆਪ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਇਹਨਾਂ ਦੀ ਜਦੋਂ ਗਿਣਤੀ ਕਰਦੇ ਨੇ, ਬਾਬਾ ਨਾਨਕ ਜੀ ਨੇ ਤਾਂ ਫਰਿਆਦ ਕੀਤੀ ਸਾਈਂ ਦੇ ਦਰ ਤੇ ਇਹਨਾਂ ਤੋਂ ਬਚਣ ਦੇ ਤਰੀਕੇ ਵੀ ਅਰਜ ਕਰਨੇ ਨੇ। ਹਜ਼ੂਰ ਦਾ ਇੱਕ ਬਚਨ ਹੁੰਦਾ ਅਵਰ ਪੰਚ ਹਮ ਏਕ ਜਨਾ, ਕਹਿੰਦੇ ਨੇ ਜਿਹੜੇ ਮੇਰੇ ਅੰਦਰ ਨੂੰ ਘੇਰਨ ਵਾਲੇ ਨੇ, ਅੰਦਰ ਨੂੰ ਦੁੱਖ ਦੇਣ ਵਾਲੇ ਨੇ, ਇਹ ਪੰਜ ਨੇ ਤੇ ਮੈਂ ਕੇਵਲ ਇੱਕ ਹਾਂ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਹਰ ਮਨਾ, ਮੈਂ ਕਿਵੇਂ ਆਪਣੇ ਅੰਦਰ ਨੂੰ ਬਚਾਵਾਂ ਤੇ ਕਿਵੇਂ ਬਾਹਰ ਨੂੰ ਬਚਾਵਾਂ। ਹੁਣ ਉੱਥੇ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਘਰ ਬਾਹਰ ਮਨਾ ਕਿਵੇਂ ਘਰ ਬਚਾਵਾਂ, ਮੈਂ ਕਹਿੰਦਾ ਦੋ ਸ਼ਬਦ ਨੇ, ਘਰ ਦਾ ਅਰਥ ਹੈ ਆਪਣੇ ਮਨ ਨੂੰ ਕਿਵੇਂ ਬਚਾਵਾਂ, ਤੇ ਮੇਰੇ ਦਾਤਿਆ ਮਿਹਰ ਕਰੀ ਜੇ ਮਨ ਨੂੰ ਕਿਵੇਂ ਬਚਾਵਾਂ ਤੇ ਬਾਹਰ ਦੇ ਜਿਹੜੇ ਇੰਦਰੇ ਨੇ ਇਹਨਾਂ ਨੂੰ ਕਿਵੇਂ ਮੈਂ ਇਹਨਾਂ ਤੋਂ ਬਚਾ ਲਵਾਂ। ਘਰ ਤੇ ਬਾਹਰ ਕਿਉਂ ਰਾਖੂ, ਘਰ ਬਾਹਰ ਮਨਾ ਮਾਰਾਂ ਲੁੱਟੈ ਨੀਤ ਨੀਤ, ਮਾਰਦੇ ਵੀ ਨੇ ਹੁਣ ਲੁੱਟਦੇ ਵੀ ਨੇ, ਲੁੱਟਦੇ ਕੀ ਨੇ, ਬੰਦੇ ਦੇ ਸ਼ੁਭ ਗੁਣਾਂ ਦੀ ਪੂੰਜੀ ਨੂੰ ਵਕਾਰ ਲੁੱਟ ਕੇ ਖਾ ਜਾਂਦੇ। ਮਾਰੇ ਲੁੱਟੈ ਨੀਤ ਨੀਤ, ਕਸ ਆਗੈ ਕਰੀ ਪੁਕਾਰ ਜਣਾ, ਕਿਹਦੇ ਕੋਲ ਜਾ ਕੇ ਪੁਕਾਰਾਂ ਮੇਰਾ ਬਚਾਅ ਹੋ ਜਾਏ। ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੇ, ਉਹਨਾਂ ਨੇ ਇੱਕ ਹੋਰ ਮੋਹਰ ਲਾ ਦਿੱਤੀ, ਕਹਿਣ ਲੱਗੇ ਸੱਜਣਾ ਇਹਦੇ ਤੋਂ ਕੋਈ ਨਹੀਂ ਬਚਿਆ। ਕਹਿੰਦੇ ਨੇ ਇਹਨਾਂ ਪੰਜਾਂ ਤੋਂ ਕੋਈ ਬਚ ਸਕਿਆ? ਸਾਹਿਬ ਗੁਰੂ ਅਰਜਨ ਦੇਵ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਨੇ ਕਿਸੇ ਬ੍ਰਾਹਮਣ ਨੂੰ ਪੁੱਛ ਕੇ ਦੇਖ ਲਓ, ਉਹ ਹੋਵੇ ਦੁਵੇਦੀ, ਉਹ ਹੋਵੇ ਤਰਵੇਦੀ, ਉਹ ਹੋਵੇ ਚਤੁਰਵੇਦੀ। ਇਹਦਾ ਮਤਲਬ ਜਿਹਨੂੰ ਇੱਕ ਵੇਦ ਦਾ, ਦੋ ਵੇਦ ਦਾ, ਤਿੰਨ ਵੇਦ ਦਾ, ਚਾਰ ਵੇਦ ਦਾ ਗਿਆਨ ਹੋਵੇ, ਉਹ ਹੋਵੇ ਮਹਾਨ ਪੰਡਿਤ। ਕਹਿਣ ਲੱਗੇ ਕਿਸੇ ਖੱਤਰੀ ਨੂੰ ਪੁੱਛ ਕੇ ਦੇਖ ਲਓ ਜਿਹੜਾ ਮਹਾਨ ਸੂਰਮਾ ਹੋਵੇ, ਕਿਸੇ ਵੈਸ਼ ਨੂੰ ਪੁੱਛ ਕੇ ਦੇਖ ਲਓ ਜਿਹੜਾ ਦਿਨ ਰਾਤ ਘਾਲਣਾ ਘਾਲਦਾ ਹੋਵੇ, ਤੇ ਕਿਸੇ ਸ਼ੂਦਰ ਨੂੰ ਪੁੱਛ ਕੇ ਦੇਖ ਲਓ ਜੋ ਲੋਕਾਂ ਦੇ ਘਰਾਂ ਦੀ ਸਫਾਈ ਕਰੇ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਚਾਰ ਵਰਨ ਨੇ, ਚਾਰਾਂ ਦੇ ਮਰਦ ਬੰਦੇ ਲੈ ਲਓ, ਤੇ ਇੱਥੋਂ ਤੱਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੁਹਾਂਦੇ ਵਿਦਵਾਨ ਨੇ, ਤੇ ਜਿਨ੍ਹਾਂ ਨੂੰ ਜ਼ਬਾਨੀ ਛੇ ਸ਼ਾਸਤਰ ਚੇਤੇ ਹੋਣ, ਕਹਿਣ ਲੱਗੇ ਕਦੀ ਉਹਨਾਂ ਨੂੰ ਪੁੱਛ ਕੇ ਦੇਖ ਲਓ, ਇਹਨਾਂ ਪੰਜਾਂ ਨੇ ਉਹਨਾਂ ਨੂੰ ਵੀ ਠੱਗ ਲਿਆ। ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਕਹਿੰਦੇ ਨੇ ਵੱਡੀ ਕੌਮ ਵਸ ਭਾਗੈ ਨਾਹੀ, ਮੌਕਮ ਫੌਜ ਹਛਲੀ ਰੇ, ਇਹ ਕਾਬੂ ਨਹੀਂ ਆਉਂਦੇ। ਕਹਿਣ ਲੱਗੇ ਇੰਨੀ ਤਕੜੀ ਇਹਨਾਂ ਦੀ ਫੌਜ, ਮੌਕਮ ਫੌਜ ਹਟਲੀ ਰੇ, ਕਉ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝੱਲੀ ਰੇ। ਪਿਆਰਿਓ, ਜਿਨ੍ਹਾਂ ਸੰਗਤ ਦੀ ਟੇਕ ਲੈ ਲਈ, ਮਾਲਕ ਨੇ ਮਿਹਰ ਕਰਕੇ ਉਹਨਾਂ ਨੂੰ ਬਚਾਇਆ। ਮੇਰੇ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਕੀਤੀ, ਸ਼ਬਦ ਵਰਤਿਆ ਅੱਜ ਕਾਮ, ਫਿਰ ਅੱਗੇ ਕਿਹਨਾਂ ਨੇ ਕ੍ਰੋਧ। ਦੇਖੋ ਗੁਰੂ ਅਰਜਨ ਦੇਵ ਜੀ ਦੇ ਸਲੋਕ ਸਹਿਸਕ੍ਰਿਤੀ ਆ ਪੜ੍ਹਦੇ, ਉਹਦੇ ਵਿੱਚ ਹਰ ਇੱਕ ਵਿਕਾਰ ਨੂੰ ਮੁਖਾਤਬ ਕੀਤਾ। ਜਦੋਂ ਸਾਹਿਬ ਨੇ ਕਾਮ ਦੀ ਗੱਲ ਕੀਤੀ ਨਾ, ਤੇ ਉਹਨਾਂ ਨੇ ਕਿਹਾ, ਕਹਿਣ ਲੱਗੇ ਹੇ ਕਾਮੰ, ਐ ਕਾਮ ਨਰਕ ਵਿਸ਼ਰਾਮੰਗ। ਕਹਿੰਦੇ ਨੇ ਤੂੰ ਇਹੋ ਜਿਹੀ ਬਿਰਤੀ ਵਾਲਾ ਹੈ, ਜਿਹੜਾ ਬੰਦਾ ਤੇਰੇ ਹੱਥਾਂ ਵਿੱਚ ਵੇਖ ਜਾਏ ਉਹਦਾ ਨਰਕਾਂ ਵਿੱਚ ਨਿਵਾਸ ਜ਼ਰੂਰ ਹੁੰਦਾ। ਹੇ ਕਾਮੰਗ ਨਰਕ ਵਿਸ਼ਰਾਮੰਗ, ਬਹੁ ਜੋਨੀ ਭਰਮਾਵਣ ਹੈ। ਫਿਰ ਕਹਿਣ ਲੱਗੇ ਚਿੱਤ ਹਰਨੰਦ, ਇੰਨਾ ਪਾਪੀ ਹੈ ਕਿ ਇੱਕੋ ਦਮ ਤੂੰ ਬੰਦੇ ਦੇ ਚਿੱਤ ਨੂੰ ਚਰਾ ਕੇ ਵੀ ਲੈ ਜਾਣਾ। ਤੇ ਪੁਰਾਣੇ ਲੋਕਾਂ ਨੇ ਇਹਨੂੰ ਮਦਨ ਚੋਰ ਵੀ ਕਿਹਾ ਸੀ ਕਿ ਅੰਦਰ ਨੂੰ ਚੁਰਾਉਣ ਵਾਲਾ। ਸਾਹਿਬ ਨੇ ਸ਼ਬਦ ਵਰਤੇ ਹੇ ਕਾਮੰਗ ਨਰਕ ਵਿਸ਼ਰਾਮੰਗ, ਬਹੁ ਜੋਨੀ ਭਰਮਾਵਣ ਹੈ, ਤੇਰੇ ਪਿੱਛੇ ਲਾ ਕੇ ਜੂਨਾਂ ਦਾ ਤਾਣਾ ਤਣਿਆ ਜਾਂਦਾ, ਕਹਿਣ ਲੱਗੇ ਚਿਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪ ਸ਼ੀਲ ਬਿਦਾਰ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਤੂੰ ਬੰਦੇ ਦੇ ਚਿੱਤ ਨੂੰ ਚੁਰਾਨਾ, ਜਪ ਤੇ ਤਪ ਜਿਹੜੇ ਕੀਤੇ ਨੇ ਉਹਨਾਂ ਦੀ ਤਬਾਹੀ ਕਰਕੇ ਤੂੰ ਰੱਖ ਦੇਣਾ, ਇੰਨਾ ਤੂੰ ਬਲਵਾਨ ਇੰਨਾ ਤੂੰ ਸ਼ਕਤੀਸ਼ਾਲੀ ਹੈ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਦੁਨੀਆਂ ਵਿੱਚ ਜੋ ਸਾਡੇ ਲੋਕ ਨੇ ਵੀ ਖਾਓ ਪੀਓ ਮੌਜ ਕਰੋ, ਰੱਬ ਨੇ ਇਹ ਕਾਹਦੇ ਵਾਸਤੇ ਸਰੀਰ ਦਿੱਤਾ, ਕਾਹਦੇ ਲਈ ਖਾਣ ਪੀਣ ਨੂੰ ਦਿੱਤਾ। ਮੈਂ ਇੱਕ ਅਰਜ਼ ਕਰਾਂ, ਗੁਰੂ ਜੀ ਨੇ ਕਿਹਾ ਤੂੰ ਖਾ, ਗੁਰੂ ਜੀ ਨੇ ਕਿਹਾ ਤੂੰ ਪੀ, ਗੁਰੂ ਨੇ ਕਿਹਾ ਤੂੰ ਮੌਜ ਵੀ ਮਾਣ, ਪਰ ਇੱਕ ਗੱਲ ਚੇਤੇ ਰੱਖੀ ਕਿ ਇਹਨਾਂ ਇੰਦਰੀਆਂ ਦੇ ਰਸ ਪਿੱਛੇ ਪੈ ਗਿਓ, ਤੂੰ ਇਹਨਾਂ ਨੂੰ ਭੋਗਣਾ ਚਾਹੁੰਦੇ। ਤੇ ਵਿਰਾਗ ਸ਼ਤਕ ਵਿੱਚ ਭਰਤਰੀ ਕਹਿੰਦਾ ਲੋਕੋ ਮੈਂ ਕਿ ਇਹ ਵਾਸ਼ਨਾ ਭੋਗਣੀਆਂ ਸਨ, ਅਸਲ ਵਿੱਚ ਇਹ ਭੋਗ ਮੈਨੂੰ ਹੀ ਭੋਗ ਗਏ, ਮੇਰੇ ਸਰੀਰ ਨੂੰ ਤਬਾਹ ਕਰ ਗਏ, ਜਪ ਤਾਂ ਪੱਲੇ ਰਿਹਾ ਨਾ। ਤੇ ਭਾਈ ਗੁਰਦਾਸ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ ਜਿਸ ਬੰਦੇ ਵਿੱਚ ਇਹ ਦੋ ਗੱਲਾਂ ਆ ਜਾਣ, ਇੱਕ ਪਰ ਤਨ ਤੇ ਦੂਸਰਾ ਪਰ ਧਨ, ਗੁਰਮਤ ਦਾ ਅਸੂਲ ਜੋ ਅਰਜ਼ ਮੈਂ ਕਰ ਰਿਹਾ, ਫਿਰ ਅੱਗੇ ਅਰਜ਼ ਕਰਨੀ ਹੈ ਵੀ ਇਹਨਾਂ ਤੋਂ ਬਚਾ ਕਿਵੇਂ ਨੇ। ਇੱਕ ਪਰ ਤਨ ਤੇ ਦੂਜਾ ਪਰ ਧਨ, ਕਹਿੰਦੇ ਨੇ ਜਿਸ ਬੰਦੇ ਵਿੱਚ ਇਹ ਆ ਜਾਏ ਬਿਰਤੀ, ਉਹਦੀ ਕਮਾਈ ਕੀਤੀ ਹੋਈ ਵੀ ਨਿਫਲ ਚਲੀ ਜਾਂਦੀ। ਭਾਈ ਗੁਰਦਾਸ ਹੋਰਾਂ ਨੇ ਸ਼ਬਦ ਕਿਹਾ, ਕਹਿੰਦੇ ਨੇ ਕਿ ਦੇਖ ਸੱਜਣਾ ਕਿ ਜਿਵੇਂ ਇੱਕ ਸਰੀਰ 70 ਸਾਲ ਤੱਕ ਉਹਨੂੰ ਖੁਰਾਕ ਦੇ ਕੇ ਆਪਾਂ ਪਾਲਦੇ ਰਹੇ, ਤੇ ਕਈ ਸਾਲਾਂ ਦੇ ਪਾਲੇ ਹੋਏ ਸਰੀਰ ਨੂੰ ਜੇ ਖਤਮ ਕਰਨਾ ਹੈ ਨਾ, ਤੇ ਉਹਨੂੰ ਕੇਵਲ ਜ਼ਹਿਰ ਦੀਆਂ ਕੁਝ ਬੂੰਦਾਂ ਦੇ ਦਈਏ ਤੇ 70 ਸਾਲ ਦਾ ਪਾਲਿਆ ਹੋਇਆ ਸਰੀਰ ਇੱਕ ਖਿਣ ਦੇ ਵਿੱਚ ਮੁਰਝਾ ਜਾਏਗਾ। ਸਮਝੋ ਇਹਨਾਂ ਅਰਥਾਂ ਨੂੰ ਕਿ ਸਰੀਰ ਕਈ ਸਾਲ ਲਾ ਕੇ ਪਾਲਿਆ, ਕਈ ਸਾਲਾਂ ਦੀ ਕਮਾਈ ਪਿੱਛੋਂ ਪਲਿਆ ਹੋਇਆ ਸਰੀਰ, 4 ਕੁ ਬੂੰਦਾਂ ਜ਼ਹਿਰ ਦੀਆਂ ਮਿਲੀਆਂ ਤੇ ਸਰੀਰ ਖਤਮ ਹੋ ਗਿਆ। ਕਹਿੰਦੇ ਨੇ ਮੱਝ ਚੋ ਕੇ ਲਿਆਂਦੀ, ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਜਦੋਂ ਉਸ ਚੋਏ ਕੋਈ ਦੁੱਧ ਨਾਲ ਘਰ ਲੈ ਕੇ ਆਏ ਤੇ ਕਹਿਣ ਲੱਗੇ ਸਾਰੇ ਦਿਨ ਦੀ ਖੁਰਾਕ ਪਿੱਛੋਂ ਨੇ ਅੰਮ੍ਰਿਤ ਵਰਗਾ ਦੁੱਧ ਦਿੱਤਾ, 2-4 ਕਾਂਜੀ ਦੀਆਂ ਬੂੰਦਾਂ ਪਾਈਆਂ ਤੇ ਅੰਮ੍ਰਿਤ ਵਰਗਾ ਦੁੱਧ ਵੀ ਫਟ ਗਿਆ। ਤੀਸਰਾ ਬਚਨ ਕੀਤੋ ਨੇ ਕਿ ਕਈ ਸਾਲ ਮਿਹਨਤ ਕਰਕੇ ਰੂੰ ਇਕੱਠਾ ਕੀਤਾ, ਛੋਟੀ ਜੀ ਚਿੰਗਾਰੀ ਰੱਖੀ ਤੇ ਉਹ ਵੀ ਸੜ ਕੇ ਸਵਾਹ ਹੋ ਗਿਆ। ਕਹਿਣ ਲੱਗੇ ਸੱਜਣਾ ਜੇ ਸਾਲਾਂ ਦੇ ਪਾਲੇ ਹੋਏ ਸਰੀਰ ਮਰ ਜਾਂਦੇ ਨੇ ਖਿਣ ਵਿੱਚ, ਜੇ ਕਈ ਸਾਲਾਂ ਦਾ ਇਕੱਠਾ ਰੂੰ ਕੀਤਾ ਹੋਇਆ ਉਹ ਸੜ ਜਾਂਦਾ ਹੈ, ਤੇ ਚੇਤੇ ਰੱਖੀ ਜੇ ਕਾਂਜੀ ਦੀਆਂ ਬੂੰਦਾਂ ਦੁੱਧ ਤਬਾਹ ਕਰਦੀਆਂ ਨੇ, ਭਾਵੇਂ ਤੇਰੇ ਅੰਦਰ ਕਿੰਨਾ ਆਨੰਦ ਖੇੜਾ ਖੁਸ਼ੀ ਹੋਵੇ, ਜਿਸ ਦਿਨ ਪਰ ਧਨ ਤੇ ਪਰ ਤਨ ਦੀ ਬਿਰਤੀ ਆ ਗਈ, ਤੇਰੇ ਅੰਦਰ ਦੀ ਖੁਸ਼ੀ ਤੇ ਅੰਦਰ ਦੇ ਆਤਮਕ ਆਨੰਦ ਨੂੰ ਲੁੱਟ ਕੇ ਲੈ ਜਾਣਗੀ, ਅੰਦਰ ਸੁੱਕ ਜਾਏਗਾ। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕਿ ਜੈਸੇ ਬਿਖ ਤਨਕ ਖਾਤ ਮਰ ਜਾਤ ਤਾਤ ਗਾਤ ਮੁਰ ਜਾਤ ਪ੍ਰਤ ਪਾਲੀ ਬਰਖਨ ਕੀ, ਕਈ ਸਾਲਾਂ ਦੀ ਪਾਲੀ ਹੋਈ ਦੇ ਬਰਖਾਂ ਦੀ ਉਹ ਮੁਰਝਾ ਗਈ। ਕਹਿਣ ਲੱਗੇ ਜੈਸੇ ਮਹਿਕੀ ਦੁਖਾਏ ਦੂਧ ਰਾਖੀਐ ਭਾਂਜਨ ਪਰ ਤਨਕ ਕਾਂਜੀ ਕੀ ਬੂੰਦ ਪਰਤ, ਬਸ ਇੱਕ ਥੋੜੀ ਜੀ ਕਾਂਜੀ ਦੀ ਬੂੰਦ ਪੈਣ ਦੀ ਦੇਰ ਏ ਉਹ ਤਬਾਹ ਹੋ ਜਾਂਦਾ ਹੈ। ਅਖੀਰ ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀ ਹੈ ਖਰੈ ਨਿਧ ਸੁੱਖ ਰਿਤ ਸਹਿਜ ਹਰ ਖਨ ਕੀ, ਅੰਦਰ ਦਾ ਸਹਿਜ ਅੰਦਰ ਦੀ ਖੁਸ਼ੀ ਅੰਦਰ ਦੇ ਖੇੜੇ ਨੂੰ ਖਤਮ ਕਰ ਦਿੰਦੇ ਨੇ। ਸਾਹਿਬ ਨੇ ਸ਼ਬਦ ਵਰਤੇ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪ ਸੀਲ ਬਿਦਾਰ ਨੈ। ਫਿਰ ਅੱਗੇ ਕਹਿਣ ਲੱਗੇ ਅਲਪ ਸੁੱਖ ਇੱਕ ਖਿਨ ਮਾਤਰ ਸੁੱਖ ਦੀ ਖਾਤਰ ਅਵਿੱਤ, ਹੁਣ ਅਵਿੱਤ ਦਾ ਅਰਥ ਕੀ, ਵਿੱਤ ਦਾ ਅਰਥ ਵੈਸੇ ਹੁੰਦਾ ਦੌਲਤ। ਕਹਿਣ ਲੱਗੇ ਇੱਕ ਖਿਨ ਦੀ ਖੁਸ਼ੀ ਨੇ ਤੇਰੇ ਇੰਨੇ ਕੀਮਤੀ ਖਜ਼ਾਨੇ ਨੂੰ ਲੁੱਟ ਕੇ ਲੈ ਗਏ। ਅਵਿੱਤ ਚੰਚਲ ਊਚ ਨੀਚ ਸਮਾਵਣੇ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਚ ਸਕਣਾ ਕਿ ਤਬ ਭੈ ਬੇਮੁੰਚਤ ਸਾਗ ਸੰਗਮ ਓਟ ਨਾਨਕ ਨਾਰਾਇਣ ਹੈ, ਜਿਹਨੇ ਸੰਗਤ ਦੀ ਟੇਕ ਲੈ ਕੇ ਰੱਬ ਦਾ ਆਸਰਾ ਲੈ ਲਿਆ ਉਹ ਇਸ ਕਾਮ ਨੂੰ ਵੀ ਕਾਬੂ ਕਰ ਲੈਂਦਾ। ਗੁਰਮੁਖੋ ਇਹਦੇ ਨਾਮ ਮਨ ਟਿਕਣ ਦਾ ਕਾਰਨ ਵੀ ਇਹ ਵੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ, ਪਹਿਲਾ ਸ਼ਬਦ ਹੀ ਇਹ ਵੇ। ਜਦੋਂ ਗੌੜੀ ਰਾਗ ਪੜ੍ਹਨੇ ਆ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਧੋ ਮਨ ਕਾ ਮਾਨ ਤਿਆਗੋ, ਤੇ ਅਗਲੀ ਤੁਕ ਵਿੱਚ ਕਹਿੰਦੇ ਨੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਇਸ ਕਾਮ ਤੋਂ ਕ੍ਰੋਧ ਤੋਂ ਭੈੜੇ ਬੰਦਿਆਂ ਦੀ ਸੰਗਤ ਤੋਂ ਦੂਰ ਰਹੀ ਤੇ ਸੱਚ ਜਾਣੂ ਕਾਮ ਦੀ ਉਤਪਤੀ, ਇਉਂ ਕਹਿ ਲਓ ਅੰਦਰ ਮਾੜੀ ਵਾਸ਼ਨਾ ਪੈਦਾ ਕਿਵੇਂ ਹੋਵੇ। ਸਤਿਗੁਰੂ ਨੇ ਸਿੱਖ ਨੂੰ ਗ੍ਰਿਸ਼ਤੀ ਬਣਾਇਆ, ਇਹ ਨਹੀਂ ਕਿ ਘਰ ਬਾਰ ਤਿਆਗ ਕੇ ਉਹਨੇ ਭੱਜਣਾ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਵਿਸ਼ਈ ਬਣਾ ਦਿੱਤਾ। ਪਰ ਅਸਲ ਕਰੀਏ ਕਿ ਜਿੰਨੀ ਦੇਰ ਤੱਕ ਰਾਮ ਦਾ ਰਸ ਨਹੀਂ ਆਉਂਦਾ, ਨਾਮ ਦਾ ਰਸ ਨਹੀਂ ਆਉਂਦਾ, ਓਨੀ ਦੇਰ ਤੱਕ ਬੰਦਾ ਕਾਮ ਦੇ ਰਸ ਤੋਂ ਛੁੱਟ ਨਹੀਂ ਜੀ ਸਕਦਾ। ਇਹ ਕਰਜ਼ ਕੀਤੀ ਸੀ, ਅਟੈਚਮੈਂਟ ਵਿੱਚੋਂ ਹੀ ਡਿਟੈਚਮੈਂਟ ਪੈਦਾ ਹੋਣੀ। ਜੇ ਕਿਤੇ ਜੁੜਾਂਗੇ ਤੇ ਤਾਂ ਹੀ ਇਹ ਵਿਸ਼ੇ ਵਿਕਾਰਾਂ ਨੂੰ ਛੱਡ ਸਕਾਂਗੇ। ਜੇ ਬੰਦਾ ਕੇਵਲ ਇੰਦਰੀਆਂ ਦਾ ਦਮਨ ਕਰਨ ਲੱਗ ਪਏ ਤੇ ਅੰਦਰ ਮਨ ਜਿਹੜਾ ਉਹ ਵਾਸ਼ਨਾ ਨੇ ਖਾਧਾ ਹੋਵੇ, ਉਹ ਕਿਸੇ ਵੇਲੇ ਵੀ ਵਾਸ਼ਨਾ ਭੜਕ ਸਕਦੀ। ਜਿੰਨੀ ਦੇਰ ਤੱਕ ਮਨ ਨੂੰ ਟਿਕਾਓ ਨਹੀਂ ਮਿਲਦਾ, ਤੇ ਉਹਦੇ ਕਾਰਨ ਸਿਆਣਿਆਂ ਨੇ ਕਹੇ ਸਨ ਕਿ ਜਦੋਂ ਬੰਦਾ ਆਪਣੇ ਸਰੀਰ ਨੂੰ ਖੁਰਾਕ ਚੰਗੀ ਦੇ ਤੇ ਇਹ ਵਾਸ਼ਨਾਵਾਂ ਕਦੀ ਉੱਠਣ ਨਾ। ਪਿਛਲੇ ਦਿਨ ਕਰਜ਼ ਕਰਕੇ ਆਇਆ, ਅਸੀਂ ਆਹਾਰ ਨਹੀਂ ਚੰਗਾ ਕਰ ਰਹੇ। ਆਹਾਰ ਦਾ ਮਤਲਬ ਕੇਵਲ ਜੀਭ ਦਾ ਨਹੀਂ, ਆਹਾਰ ਦਾ ਮਤਲਬ ਕੇਵਲ ਇਸ ਮੂੰਹ ਆਲੇ ਵਿੱਚ ਭੋਜਨ ਪਾਉਣ ਦਾ ਨਹੀਂ, ਇਸ ਕੰਨਾਂ ਦਾ ਵੀ ਆਹਾਰ ਹੈ, ਇਹਨਾਂ ਨੇਤਰਾਂ ਦਾ ਵੀ ਆਹਾਰ ਹੈ, ਗੁਰਮੁਖੋ ਇਸ ਨਾਸਕਾ ਦਾ ਵੀ ਆਹਾਰ ਹੈ। ਤੇ ਪੁਰਾਣੇ ਗ੍ਰੰਥਕਾਰਾਂ ਨੇ ਬੰਦੇ ਦੇ ਕਾਮ ਨੂੰ ਭੋਗਣ ਦੇ 8 ਤਰੀਕੇ ਦੱਸੇ ਸਨ। ਕਹਿੰਦੇ ਨੇ ਨੇਤਰਾਂ ਨਾਲ ਵੀ ਰਸ ਮਾਣਦਾ, ਕੰਨਾਂ ਨਾਲ ਵੀ ਰਸ ਮਾਣਦਾ, ਜੀਭ ਨਾਲ ਵੀ ਇਹ ਰਸ ਮਾਣਦਾ। ਕਹਿਣ ਲੱਗੇ ਜਿਤਨੀ ਦੇਰ ਤੱਕ ਆਹਾਰ ਚੰਗਾ ਨਹੀਂ ਦਿੰਦਾ, ਓਨੀ ਦੇਰ ਤੱਕ ਤੇਰਾ ਵਾਸ਼ਨਾ ਤੋਂ ਬਚਾ ਕਿਵੇਂ ਹੋ ਜਾਏਗਾ। ਕਦੀ ਤੱਕਿਓ, ਬਾਬੇ ਨਾਨਕ ਸਾਹਮਣੇ ਇਹ ਪਰਚਾ ਨਹੀਂ ਆਇਆ ਜਦੋਂ ਲੰਕਾ ਦੀ ਧਰਤੀ ਤੇ ਗਏ ਨੇ? ਮੈਂ ਬਾਣੀ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਗੱਲਾਂ ਕਰਨੀਆਂ ਅਤ ਜ਼ਰੂਰੀ ਨੇ। ਇਹ ਮਤ ਸਮਝੀਏ ਵੀ ਇਹਦੇ ਨਾਲ ਛੁਟਕਾਰਾ ਕਿਵੇਂ ਹੋਵੇਗਾ ਜੇ ਅਸੀਂ ਵਿਚਾਰ ਤੱਕ ਨਹੀਂ ਜਾਣਗੇ। ਬਾਬਾ ਨਾਨਕ ਜੀ ਗਏ ਨੇ ਤੇ ਕੀ ਰਾਜੇ ਸ਼ਿਵਨਾਭ ਨੇ ਹੁਸ਼ੀਨ ਔਰਤਾਂ ਭੇਜੀਆਂ ਨਹੀਂ? ਤੇ ਗੁਰੂ ਨਾਨਕ ਦੀ ਇੱਕ ਤੋਕ ਨੇ ਉਹਨਾਂ ਦੇ ਅੰਦਰ ਦੀ ਮੈਲੀ ਬਿਰਤੀ ਨੂੰ ਧੋ ਕੇ ਰੱਖ ਦਿੱਤਾ। ਸਿਰਫ ਇੱਕੋ ਸ਼ਬਦ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ, ਖੇ ਮੇਰੀਓ ਬੇਟੀਓ, ਖੇ ਰਾਜਕੁਮਾਰੀਓ, ਖੇ ਧੀਓ, ਨਾਮ ਭਣੋ ਸੱਚ ਦੋਤ ਸਵਾਰ, ਤੁਸੀਂ ਪਰਮੇਸ਼ਵਰ ਦੇ ਨਾਮ ਨਾਲ ਜੁੜੋ, ਸਾਈਂ ਦੀ ਬੰਦਗੀ ਨਾਲ ਜੁੜੋ, ਤੁਹਾਡੇ ਅੰਦਰ ਦੀ ਮਲੀਨਤਾ ਖਤਮ ਹੋ ਜਾਏ। ਉਹ ਗੁਰਮੁਖੋ ਜਿਸ ਹਿਰਦੇ ਨੂੰ ਉਹ ਮਲੀਨ ਕਰਨ ਆਈਆਂ, ਜਦੋਂ ਉਸ ਹਿਰਦੇ ਵਿੱਚੋਂ ਸ਼ਬਦ ਧੀ ਨਿਕਲਿਆ ਤੇ ਉਹਨਾਂ ਦੀ ਮਲੀਨਤਾ ਆਪਣੇ ਆਪ ਹੀ ਖਤਮ ਹੋ ਗਈ। ਕਿਉਂ ਉਹ ਆ ਰਿਹਾ ਜਿਹਾ ਸੀ? ਜੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਤੇ ਗੁਰੂ ਕਲਗੀਧਰ ਜੀ ਨੇ ਜਦੋਂ ਰਹਿਤਨਾਮੇ ਬਖਸ਼ੇ ਨੇ ਤੇ ਕੀ ਉਹਨਾਂ ਵੀ ਸਾਡਾ ਅਸੂਲ ਨਹੀਂ ਦਿੱਤਾ? ਹੁਣ ਕਈ ਵਾਰੀ ਕਹਿੰਦੇ ਜੀ ਸਿੱਖੀ ਦਾ ਅਸੂਲ ਹੈ। ਮੈਂ ਕਹਿੰਦਾ ਭਗਤਾਂ ਦੀ ਬਾਣੀ ਪੜ੍ਹੋ। ਭਗਤ ਨਾਮਦੇਵ ਜੀ ਦੇ ਇੱਕ ਤੁਕ ਹੈ, ਕਹਿਣ ਲੱਗੇ ਪਰ ਧਨ ਪਰ ਦਾਰਾ ਪਰ ਹਰੀ, ਦੋ ਹੀ ਬਚਨ ਕਹੇ, ਪਰਾਈ ਦੌਲਤ ਪਰਾਈ ਇਸਤਰੀ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ, ਰੱਬੋ ਦੀ ਬੁੱਕਲ ਵਿੱਚ ਰਹਿੰਦਾ। ਕਦੀ ਗੁਰੂ ਕਲਗੀਧਰ ਨੂੰ ਪੁੱਛੋ ਕਿਉਂ ਵਾਸ਼ਨਾ ਉੱਠੇ? ਜਦੋਂ ਆਸਾ ਕੀ ਵਾਰ ਸਿੱਖ ਸੁਣੇ ਤੇ ਅੱਖਾਂ ਦੇ ਆਹਾਰ ਦਾ ਪਤਾ ਲੱਗਦਾ ਤੇ ਗੁਰੂ ਸਾਹਿਬ ਕਹਿਣ ਲੱਗੇ, ਅੱਖੀ ਸੂਤਕ ਵੇਖਣਾ ਪਰ ਤਿਰੇ ਪਰ ਤਨ ਰੂਪ, ਸਮਝ ਪੈ ਜਾ ਆਹਾਰ ਕਿਹੜਾ ਦੇਣਾ। ਸਿੱਖ ਪੜੇ ਬਾਣੀ ਤੇ ਧੰਨ ਗੁਰੂ ਅਰਜਨ ਸਾਹਿਬ ਦੇ, ਜਦੋਂ ਇਹ ਬਚਨ ਪੜੇਗਾ ਪਰ ਤਿਰੇ ਰੂਪ ਨਾ ਪੇਖ ਹੈ ਨੇਤਰ, ਕੀ ਅੰਦਰ ਮਲੀਨਤਾ ਆਵੇਗੀ? ਜਦੋਂ ਭਾਈ ਗੁਰਦਾਸ ਦੇ ਬਚਨ ਪੜੇਗਾ ਹੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਜਦੋਂ ਸ਼ਬਦ ਪੜੇਗਾ ਹੋਂ ਤਿਸ ਘੋਲ ਘੁਮਾਇਆ, ਸ਼ਬਦ ਪੜ੍ਹਨੇ ਆਪਾਂ ਪਰ ਦਰਬੈ ਨੂੰ ਹੱਥ ਨਾ ਲਾਵੇ, ਜਦੋਂ ਇਹ ਬਚਨ ਪੜੇਗਾ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ, ਜਾਣੇ ਇੱਕ ਤਰੀਕਾ ਹੈ ਇਹਨਾਂ ਨੇਤਰਾਂ ਨੂੰ ਆਹਾਰ ਦੇਣ ਦਾ, ਇਹਨਾਂ ਅੱਖਾਂ ਨੂੰ ਆਹਾਰ ਦੇਣ ਦਾ। ਕਾਰਨ ਇਹ ਵੀ ਗੁਰਮੁਖੋ, ਨੇਤਰ ਤੱਕਦੇ ਨੇ ਮਨ ਪਾਪੀ ਉਹ ਨੈਗੇਟਿਵ ਇਕੱਠੇ ਕਰੀ ਜਾਂਦਾ, ਕੋਈ ਦੋ ਰਾਵਾਂ ਨਹੀਂ, ਉਹ ਮਲੀਨਤਾ ਨੂੰ ਇਕੱਠਿਆਂ ਕਰੀ ਜਾਂਦਾ। ਤੇ ਜਦੋਂ ਕਿਤੇ ਨੇਤਰ ਬੰਦ ਹੁੰਦੇ ਨੇ ਤੇ ਮਨ ਕਹਿੰਦਾ ਜੀ ਉਹ ਜਿਹਾ ਆਹਾਰ ਮੈਨੂੰ ਦਿੱਤਾ ਸੀ ਆਹ ਮੈਂ ਤੇਰੇ ਸਾਹਮਣੇ ਰੱਖ ਦੇਣਾ, ਜਦੋਂ ਨੇਤਰ ਬੰਦ ਕਰੀਏ ਉਹੀ ਮਲੀਨਤਾ ਉਹੀ ਅੰਦਰੋਂ ਕਾਮੁਖ ਬਿਰਤੀਆਂ। ਗੁਰੂ ਸਾਹਿਬ ਨੇ ਕਿਹਾ ਪਿਆਰਿਆ, ਦੇਖ ਜੇ ਤੂੰ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਅੱਖਾਂ ਨੂੰ ਆਹਾਰ ਦਈ, ਕਾਹਦਾ ਕਿ ਜਿਨ੍ਹਾਂ ਦਸੰਦੜੀਆਂ ਦੁਰਮਤ ਵਹੀਆਂ, ਜਿਨ੍ਹਾਂ ਨੂੰ ਵੇਖ ਕੇ ਭੈੜੀ ਮਾਦਾ ਨਾਸ ਹੋ ਜਾਏ, ਅੱਖਾਂ ਨੂੰ ਆਹਾਰ ਦਈ ਕਿਹੜਾ? ਜਦੋਂ ਸਾਹਿਬ ਦੀ ਬਾਣੀ ਪੜ੍ਹਨੇ ਆ, ਕਹਿਣ ਲੱਗੇ ਇਹਨਾਂ ਜੋ ਆਹਾਰ ਦੇਣੇ एक गल की ए नेत्रो मेरे ओ हर तुम मैं जोत धरी हर बिन अवर ना देखो कोई हर बिन अवर ना देखो कोई ए विश संसार तुम देख दे ए हर का रूप है हर रूप नदरिया है। गुरु साहब ने कृपा की थी एदे तो बचाया। हुण दूसरी गल एदे अंदर वासना भड़कन दे कारण की ने। देखो सब तो पहली गल बंदे दा इकल होना, जदों इकला रहिंदा है ए वासना दा सप उठदा है। दूसरा माड़े साहित नूं तकना, माड़ियां मूर्तां नूं तकना, माड़ी गल्लां सुननियां। देखो दो चीजां, एक महापुरश होए ने अमृतसर साहिब दी धरती ते बुंदियां वाले संत भाई साहिब भाई वीर सिंह होरां ने जदों संत गाथा लिखी जां उहनां दा गुरमुख जीवन पढ़निया ते उहनां बुंदियां वाले संतां दा बड़ी बारी जिक्र आया। हुण असीं जदों बुंदियां वाले कहांगे सोचांगे भी कन्न विच शायद वाले पांदे होणगे, क्योंकि बुंदे शब्द जदों आउंदा बंदे दा ध्यान इधर ही जांदा। ओह की करदे सन, दरबार साहिब कीर्तन सुनना ते उहनां बड़ी भावना नाल सज्जन सन, जदों किते लंघना ना ते उहनां अपने कन्न दे विच इक्को दम उन दे छोटे छोटे बुंदे हुंदे सन उहनां नूं दे लैणा। जिवें आपां अज वी तकने आ कन्न विच आवाज दे ना पहुंचे, कई साधन ने उहनां लंघना कन्नां विच बुंदे दे देने। किसे पुछना भी बाबे ओ इह की गल, कहन लगे अंदर माड़ा हो जाएगा जे माड़ा आहार कन्नां विच चला गया, अंदर मलीन हो जाएगा, अंदर जिहड़ा विकारी बन जाएगा। गुरमुखो जिन्नी देर तक आपां गुरु दा शब्द ना सुनाईए, अर्ज कर रहे हां इक जे इकल रब ने दित्ती है, गुरमुखो एकांत दित्ता है, उस वेले किते सिमरन साडे कोल होवे ना ते गुरु दा शब्द होवे जिदे नाल गुरु नानक होवेगा उहनू कदी कामदेव अपनी गिरफ्त विच लै ही नहीं सकेगा। जिदे नाल गुरु का शब्द होवेगा एकांत नू वेख के तां रब दे प्यारियां नू चाह चढ़दा है। ये गुरमुख ने कहा असी गुरु नू अंग संग जाणीए, जदों भी कोई कर्म करने आ उदों इक गल ध्यान विच रखीए, मेरा रब मैनू वेखदा पिआ हर थां ते उह देखदा है। सिमरन दी पहली पौड़ी इह वे कि रब है, पहली गल यकीन होवे वो है। ये गुरमुख कहिंदे सन कि दो बंदे ने, एक कामी ते दूसरा चोर, ये खनेरे नू पालदे ने, कहिंदे खनेरे नू तकदे ने, किते पिंड विच शहर विच निकलदे होण ते अचनचेत महल्ले दा पहरा देण वाला पहरेदार आ जाए, इक्को दम ओ जमीन ते सोटी मार के आवाज दे जागदे रहो, कामी नू काम दे फुरने भुलदे ने, चोर नू चोरी भुल दिए। ओ कहिंदे जिन्नू 2 रुपये महीने दे देने आ, उस चौंकीदार दी आवाज सुन के तेरे अंदर दे फुरने मरदे ने, अंदरों किते रब दी आवाज सुनी, रब तां तेरे अंदर अंग संगे वकारां दी मैल तो बच जाएगा। ओ गुरमुख बचन करदे सन। मैं अर्ज कर रहा साहिब ने बाणी विच कहा, कहिंदे ने भैड़ा सुनी ना देख, भैड़ा तकी ना, जदों फुरने बन उदो अरदास भी जुड़ जाई, ते तेरी अरदास दे शब्द पता है की होण के राख पिता प्रभ मेरे। देखो बचन दा तरीका सिर्फ इको अरदास जे ते भजन बंदगी होर कोई जुगता नहीं। अरदास करिए राख पिता प्रभ मेरे मोह निर्गुण सब गुण तेरे दाता, किते एकांत विच बैठ के पंच बिखादी एक गरीबा राखो राखण हारे, खेद करें अर बहुत संतावे आयो शरण तुहारे, कर कर हारियो अनक बहु भांति छोड़े कतु नाही, एक बात सुन ताकी ओटा साध संग मिट जाए, कर कृपा संत मिले मोए रब दे प्यारे मिले मिल साधु खंडल खंडा हे, कर कृपा संत मिले मोए तिन ते धीरज पाया, संती मंत दियो मोए निरपो गुर का शब्द कमाया, जीत लियो मां बिखादी पर कदों सहज सुहेली बाणी, कौ नानक मन भया परगासा पाया पद निर्बाणी। किवें जतीए कदी गुरु अर्जुन देव जी दी तरह अरदास करिए खां कि सदाता सोरठ महला पंजवां, काम क्रोध लोभ झूठ निंदा इन ते आप छुड़ाओ, कि दाता मेर नहीं करेगा। जे अंदरों बेनती करिए कि काम क्रोध लोभ झूठ निंदा इन ते आप छुड़ावो, ए पीतर ते इनको डारो अपन निकट बुलावो, दाता अपनी बिद आप जनावो, हर जन मंगल गावो विसर नाही कबू ही है ते, ए बिद मन में पावो गुर पूरा पेत्यो वड भागी जा नानक कतै ना धावो। ਕਿਤੇ ਅਰਦਾਸ ਕਰੀਏ ਬਾਬੇ ਰਵਿਦਾਸ ਦੀ ਤਰ੍ਹਾਂ, ਨਾਥ ਕਛੂ ਨਾ ਜਾਣੂ ਕਿਉਂਕਿ ਕਾਮ ਕ੍ਰੋਧ ਨਗਰ ਬੋ ਭਰਿਆ, ਨਾਥ ਕਛੂ ਨਾ ਜਾਣੂ ਮਨ ਮਾਇਆ ਕੇ ਖਾਕ ਬਿਕਾਨੂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ ਹਮ ਕਹੀਏ ਤੇ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬੁਗਾਰਿਓ, ਪਰ ਪਲ ਹਰ ਜੀਤੇ ਅੰਤਰ ਪਾਰਿਓ, ਜਤ ਦੇਖੂ ਤਤ ਦੋਖੀ ਰਾਸ਼ੀ ਅਜੋ ਨਾ ਪਤਿਆਏ, ਨਿਗਮ ਪੈਸਾ ਸੀ ਕਈ ਵੇਦ ਕਈ ਗ੍ਰੰਥ ਪੜੇ, ਪਰ ਅਜੇ ਵੀ ਇਸ ਮਨ ਨੂੰ ਲੱਗਦੀ ਨਹੀਂ। ਕਦੀ ਅਰਦਾਸ ਕਰੀਏ ਬਾਬੇ ਕਬੀਰ ਦੀ ਤਰ੍ਹਾਂ ਕਿ ਦਾਤਾ ਕਿ ਕਿਰਪਾ ਕਰੀ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗਿਆ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ ਹਰ ਕੇ ਲੋਗਾ। ਫਿਰ ਰੱਬ ਦੇ ਪਿਆਰਿਓ ਮਿਲ ਸਾਧੂ ਖੰਡਲ ਖੰਡਾ ਕੇ, ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ, ਉਪਰ ਪੂਜਾ ਮੈਂ ਕਰ ਪੈ ਕਰ ਗੁਰ ਪੈ ਪੁਕਾਰਿਆ, ਤਿਨ ਹੋ ਲਿਆ ਉਭਾਰੀ। ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਨਗਰ ਬੋ ਭਰਿਆ, ਕਾਮ ਨਾਲ ਤੇ ਕ੍ਰੋਧ ਨਾਲ ਇਹ ਸਰੀਰ ਭਰਿਆ ਪਿਆ। ਪਹਿਲੀ ਬਿਰਤੀ ਕਾਮ ਤੇ ਦੂਸਰਾ ਕ੍ਰੋਧ। ਧੰਨ ਗੁਰੂ ਅਰਜਨ ਸਾਹਿਬ ਨੇ ਬੜੀ ਕਿਰਪਾ ਕੀਤੀ, ਸੰਸਕ੍ਰਿਤੀ ਵਿੱਚ ਇੱਕ ਬਚਨ ਕਹਿੰਦੇ ਨੇ, ਕਹਿਣ ਲੱਗੇ ਹੇ ਕਲ ਮੂਲ, ਹੇ ਕਲ ਮੂਲ ਕ੍ਰੋਧੰ। ਕਹਿੰਦੇ ਨੇ ਕਿ ਅਸਲ ਵਿੱਚ ਕਲਾ ਦਾ ਜੜ, ਕਲੇਸ਼ ਦਾ ਜੜ ਕ੍ਰੋਧ ਹੈ, ਗੁੱਸਾ ਹੈ। ਕਿ ਜਦੋਂ ਬੰਦੇ ਨੂੰ ਗੁੱਸਾ ਹੁੰਦਾ ਤੇ ਲੜਾਈ ਪੈਦਾ ਹੀ ਉਸ ਵੇਲੇ ਹੁੰਦੀ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਕਦੀ ਤੇਰੇ ਅੰਦਰ ਦਇਆ ਨਹੀਂ ਆਈ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਦੋਂ ਫਿਰ ਬੰਦੇ ਨੂੰ ਗੁੱਸਾ ਚੜਦਾ ਨਾ, ਉੱਥੇ ਇੱਕ ਬਚਨ ਹੁੰਦਾ, ਕਹਿਣ ਲੱਗੇ ਬਿਖਯੰਤ ਜੀਵੰ ਵਸਿੰ ਕ੍ਰੋਧ, ਕਿ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਜੀਵਾਂ ਨੂੰ ਕ੍ਰੋਧ ਤੂੰ ਕਾਬੂ ਕੀਤਾ। ਤੇ ਬੰਦਾ ਕ੍ਰੋਧੀ ਫਿਰ ਪੜਦਾ ਪਤਾ ਕੀ ਹੈ, ਨ੍ਰਿਤਿਅੰ ਕ੍ਰੋਧ, ਕਹਿਣ ਲੱਗੇ ਜਥਾ ਮਰਕਟ ਹੈ। ਬੰਦਾ ਇਸ ਤਰ੍ਹਾਂ ਗੁੱਸੇ ਵਿੱਚ ਨੱਚਦਾ ਜਿਵੇਂ ਕਿਤੇ ਬਾਂਦਰ ਨੱਚਦਾ ਹੋਵੇ, ਉਹਦੇ ਅੰਦਰ ਨੂੰ ਟਿਕਾ ਨਹੀਂ। ਜਦੋਂ ਅੰਦਰ ਗੁੱਸਾ ਭੜਕਦਾ ਤੇ ਬੰਦੇ ਦੇ ਅੰਦਰ ਟਿਕਾ ਨਹੀਂ ਹੁੰਦਾ, ਇੰਨਾ ਭੜਕਦਾ ਫਿਰ ਕਿ ਇਹ ਇਸ ਤਰ੍ਹਾਂ ਨੱਚਣਾ ਸ਼ੁਰੂ ਕਰ ਦਿੰਦਾ ਗੁੱਸੇ ਵਿੱਚ ਕਿ ਜਿਵੇਂ ਮਾਨੂੰ ਇੱਕ ਬਾਂਦਰ ਨੱਚਦਾ ਹੋਵੇ। ਹਜ਼ੂਰ ਕਹਿੰਦੇ ਨੇ ਕਿ ਇਹਨਾਂ ਨਾਲ ਇਹ ਸਰੀਰ ਭਰਿਆ ਪਿਆ, ਕਾਮ ਕ੍ਰੋਧ ਨਗਰ ਬੋ ਭਰਿਆ, ਤੇ ਪਿਆਰਿਆ ਜੇ ਇਹਨਾਂ ਨੂੰ ਖੰਡਨ ਕਰਨਾ ਹੀ ਨਾ, ਇਹਨਾਂ ਨੂੰ ਟੁਕੜੇ ਟੁਕੜੇ ਕਰਨੇ, ਮਿਲ ਸਾਧੂ ਖੰਡਲ ਖੰਡਾ ਕੇ। ਜਦੋਂ ਗੁਰੂ ਮਿਲਿਆ, ਗੁਰਮੁਖ ਮਿਲੇ, ਰੱਬ ਦੇ ਪਿਆਰੇ ਮਿਲੇ, ਉਹਨਾਂ ਨੇ ਮਿਹਰ ਕੀਤੀ, ਇਸ ਕਾਮ ਤੇ ਕ੍ਰੋਧ ਦੇ ਟੁਕੜੇ ਟੁਕੜੇ ਕਰ ਦਿੱਤੇ, ਇਹ ਹਾਰ ਗਏ। ਸਤਿਗੁਰੂ ਕੇ ਪਿਆਰੇ ਉਹ ਟੁਕੜੇ ਹੋਏ ਕਿਵੇਂ? ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ, ਕਹਿੰਦੇ ਨੇ ਗਰੀਬੀ ਗਦਾ ਹਮਾਰੀ, ਕਿਵੇਂ ਟੁਕੜੇ ਟੁਕੜੇ ਹੋਏ? ਗਦਾ ਦਾ ਅਰਥ ਗੁਰਜ, ਕਹਿੰਦੇ ਨੇ ਨਿਮਰਤਾ ਸਾਡੀ ਗੁਰਜ ਹੈ ਤੇ ਸਾਡੇ ਹੱਥ ਵਿੱਚ ਇੱਕ ਖੰਡਾ ਪਕੜੇ ਹੈ। ਖੰਨਾ ਸਗਲ ਰੇਨ ਸ਼ਾਰੀ, ਸਭ ਦੇ ਚਰਨਾਂ ਦੀ ਧੂੜ ਬੜ ਕੇ ਰਹਿਣਾ ਵਾ, ਇਹ ਨਿਮਰਤਾ ਕ੍ਰੋਧ ਨੂੰ ਖਤਮ ਕਰਨ ਵਾਸਤੇ। ਨਿਮਰਤਾ ਖੰਡਾ ਜਿਹੜੀ ਕ੍ਰੋਧ ਨੂੰ ਮਾਰ ਦੀਏ, ਤੇ ਦਾਤਾ ਜੀ ਤੇਰੀ ਕਿਰਪਾ ਨਾਲ ਗਰੀਬੀ ਨਿਮਰਤਾ ਕਰਕੇ ਇਹਨਾਂ ਨੂੰ ਕਾਬੂ ਪਾਇਆ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੈ ਇਸ ਆਗੈ ਕੋ ਨਾ ਟਿਕੈ ਵਿਕਾਰੀ, ਕੋਈ ਵਿਕਾਰੀ ਤੇ ਵਿਕਾਰ ਨਹੀਂ ਟਿਕਦਾ। ਪਰ ਕਦੋਂ? ਗੁਰਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ, ਗਰੀਬੀ ਗਦਾ ਹਮਾਰੀ, ਸਾਹਿਬ ਨੇ ਬਖਸ਼ਿਸ਼ ਕੀਤੀ। ਕਹਿੰਦੇ ਨੇ ਜੇ ਇਹਨਾਂ ਨੂੰ ਪਾਣੇ ਤੇ ਰੱਬ ਦੇ ਪਿਆਰਿਆਂ ਨੂੰ ਮਿਲ, ਫਿਰ ਉਹਨਾਂ ਨੇ ਇੱਕ ਤਰੀਕਾ ਦੱਸਿਆ ਇਸ ਅੰਦਰ ਨੂੰ ਜਿੱਤਣ ਦਾ। ਸ਼ਾਇਦ ਪਿਛਲੀ ਵਾਰੀ ਵੀ ਇੱਕ ਅਰਜ਼ ਕੀਤੀ ਸੀ ਕਿ ਇਸ ਅੰਦਰ ਨੂੰ ਜਿੱਤਣ ਦੇ ਤਰੀਕੇ ਰੱਬੀ ਪਿਆਰਿਆਂ ਨੇ ਬਾਣੀ ਵਿੱਚ ਦਰਜ ਕੀਤੇ, ਕਿ ਕਿਵੇਂ ਇਹ ਕਾਮ ਨੂੰ ਜਿੱਤੀਏ, ਕਿਵੇਂ ਕ੍ਰੋਧ ਨੂੰ ਜਿੱਤੀਏ, ਕਿਵੇਂ ਵਿਕਾਰ ਜਿੱਤੇ ਜਾਣ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਹੁੰਦੀ ਹੈ, ਜੇ ਇੱਥੇ ਨਗਰ ਵਿੱਚ ਕਾਮ ਕ੍ਰੋਧ ਵਸਿਆ ਹੈ ਨਾ, ਤੇ ਸੱਚ ਜਾਣੋ ਇਹ ਉੱਜੜ ਵੀ ਸਕਦੇ ਨੇ ਤੇ ਇਹਨਾਂ ਦੀ ਥਾਂ ਕੋਈ ਹੋਰ ਵੀ ਵੱਸ ਸਕਦਾ। ਸਾਹਿਬ ਨੇ ਸ਼ਬਦ ਵਰਤੇ ਕਾਮ ਕ੍ਰੋਧ ਨਗਰ ਬੋ ਭਰਿਆ, ਤੇ ਇੱਕ ਬਚਨ ਬਾਣੀ ਵਿੱਚ ਕਹਿੰਦੇ ਨੇ ਇਨ ਵਿਦ ਨਗਰ ਗੁੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜਾਈ। ਕਹਿੰਦੇ ਨੇ ਜਿਸ ਸ਼ਹਿਰ ਉੱਤੇ ਕਬਜ਼ਾ ਕਾਮ ਤੇ ਕ੍ਰੋਧ ਦਾ ਸੀ, ਮੇਰੇ ਦਾਤੇ ਨੇ ਮਿਹਰ ਕੀਤੀ, ਮੇਰਾ ਘਰ ਉਜੜਿਆ ਹੋਇਆ ਵਸ ਗਿਆ। ਮਹਾਰਾਜ ਕਿਵੇਂ ਵਸਿਆ? ਤੇ ਉਹ ਸ਼ਬਦ ਹੁੰਦਾ ਪੰਚ ਮਨਾਏ ਪੰਚ ਰੁਸਾਏ, ਪੰਚ ਵਸਾਏ ਪੰਚ ਗਵਾਏ, ਇਨ ਵਿਦ ਨਗਰ ਬੁੱਠਾ ਮੇਰੇ ਭਾਈ, ਜਿਹੜਾ ਕਾਮ ਕ੍ਰੋਧ ਨਗਰ ਬੋ ਭਰਿਆ। ਕਹਿੰਦੇ ਨੇ ਇਹ ਬਣ ਸਕਦਾ, ਵਸ ਸਕਦਾ ਕਿਵੇਂ? ਪਹਿਲੀ ਗੱਲ ਸ਼ਬਦ ਵਰਤੇ ਪੰਚ ਮਨਾਏ, ਜਿਹੜੇ ਪੰਜ ਰੁੱਸ ਗਏ ਸੀ ਉਹਨਾਂ ਨੂੰ ਮਨਾ ਲਿਆ। ਕਿਹਨਾਂ ਨੂੰ ਮਨਾਇਆ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਕਈ ਸੱਜਣ ਵਿੱਚ ਸ਼ਬਦ ਖਿਮਾ ਵੀ ਵਰਬੇ। ਕਹਿਣ ਤੋਂ ਮੁਰਾਦ ਸ਼ੁਭ ਗਿਣ ਜਿਹੜੇ ਨੇ ਉਹ ਮਨਾ ਲਏ ਤੇ ਪੰਚ ਰੁਸਾਏ, ਤੇ ਜਿਹੜੇ ਕਾਮ ਕ੍ਰੋਧ ਲੋਮ ਅਹੰਕਾਰ ਦੀ ਬਿਰਤੀ ਸੀ ਉਹ ਰੁਸ ਕੇ ਚਲੇ ਗਏ। ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਸੱਤ ਸੰਤੋਖ ਦਇਆ ਧਰਮ ਧੀਰਜ ਨੂੰ ਕਿਹਾ ਤੁਸੀਂ ਮੇਰੇ ਅੰਦਰ ਵਸ ਜਾਓ, ਤੇ ਜਿਹੜੇ ਇਹ ਪੰਜ ਸਨ ਪੰਜ ਗਵਾਏ, ਇਹ ਪੰਜ ਚਲੇ ਗਏ। ਕਹਿੰਦੇ ਨੇ ਦਾਤਿਆ ਤੇਰੀ ਕਿਰਪਾ ਨਾਲ ਇਨ ਬਿਦ ਨਗਰ ਬੁੱਠਾ ਮੇਰੇ ਭਾਈ, ਮੇਰਾ ਸ਼ਹਿਰ ਵਸ ਗਿਆ ਤੇ ਦੁਰਤ ਗਿਆ ਗੁਰ ਗਿਆਨ ਦਰੜਾਈ। ਤਵਜੋ ਦਿਓ ਜਿਹੜੀ ਅਰਜ਼ ਮੈਂ ਕਰਨੀ ਚਾਹ। ਹੁਣ ਇਹ ਕਹਾਂਗੇ ਵੀ ਇਹ ਗੱਲਾਂ ਨਾਲ ਤੇ ਨੀ ਹੋ ਗਿਆ, ਪੰਚ ਮਨਾਏ, ਪੰਚ ਵਸਾਏ, ਪੰਚ ਵਸਾਏ, ਪੰਚ ਗਵਾਏ, ਅਲੂਣੀ ਸੇਲ ਚੱਟਣਾ ਬਸ ਕਰਾ ਦਿੰਦੇ ਨੇ ਵਿਸ਼ੇ ਬੰਦੇ ਦੀ। ਜਦੋਂ ਕਿਤੇ ਸਿਮਰਨ ਅਭਿਆਸ ਵਿੱਚ ਗੁਰਮੁਖੋ ਬਹਿੰਦੇ ਨੇ ਜਿਹੜੇ ਰੱਬੀ ਪਿਆਰੇ, ਜਿੰਨਾ ਕੁ ਜੁੱਧ ਉਹਨਾਂ ਨੂੰ ਕਰਨਾ ਪੈਂਦਾ ਅਸੀਂ ਉਸ ਗੱਲ ਨੂੰ ਸਮਝੇ ਨਹੀਂ। ਜਦੋਂ ਭਾਈ ਸਾਹਿਬ ਦੀ ਇਹ ਤੁਕ ਪੜ੍ਹਦੇ ਹਾਂ, ਖਾਲਸਾ ਸੋ ਜੋ ਕਰੈ ਨਿਤ ਜੰਗ, ਭਾਈ ਨੰਦ ਲਾਲ ਜੀ ਦੀ ਰਚਨਾ ਹੈ ਨਾ, ਖਾਲਸਾ ਸੋ ਜੋ ਤੜੈ ਤੁਰੰਗ, ਇਹਦੇ ਅਰਥ ਇਹ ਵੀ ਕਰਨੇ ਖਾਲਸਾ ਉਹ ਜਿਹੜਾ ਘੋੜੇ ਤੇ ਚੜ੍ਹਦਾ। ਮੈਂ ਕਹਿੰਦਾ ਇਹਦੇ ਅੰਤਰੀ ਵਰਥ ਕਰਕੇ ਦੇਖੋ ਗੁਰਮੁਖੋ ਕਿ ਖਾਲਸਾ ਉਹ ਵੇ ਜਿਹੜਾ ਮਨ ਰੂਪੀ ਘੋੜੇ ਦੀ ਸਵਾਰੀ ਕਰਦਾ ਪਿਆ, ਖਾਲਸਾ ਉਹ ਨੀ ਜਿਹਦਾ ਘੋੜਾ ਉਹਦੀ ਸਵਾਰੀ ਕਰਦਾ ਹੋਵੇ। ਕਰੇ ਨਿਤ ਜੰਗ, ਫਿਰ ਉਹ ਰੋਜ਼ ਅੰਦਰ ਨਾਲ ਜੰਗ ਕਰੇ, ਤੇ ਜਦੋਂ ਸਵੇਰੇ ਕਿਤੇ ਅੰਮ੍ਰਿਤ ਵੇਲੇ ਜਾਂ ਕਿਤੇ ਬਾਣੀ ਪੜ੍ਹਨੇ ਆ, ਉਸ ਵੇਲੇ ਇਸ ਪਾਪੀ ਮਨ ਨੂੰ ਦੇਖਿਆ ਕਰੋ ਉਡਾਰੀਆਂ ਕਿੰਨੀਆਂ ਮਾਰਦਾ, ਇੰਨਾ ਭੱਜਦਾ, ਇੰਨਾ ਤੜਫਦਾ, ਇੰਨਾ ਨੱਚਦਾ, ਤੇ ਉਦੋਂ ਪਤਾ ਲੱਗਦਾ ਮਨਾ ਇਹ ਮੈਲ ਗਈ ਕੋ ਨੀ, ਅਜੇ ਸਾਰੇ ਅੰਦਰ ਭੰਡਾਰੇ ਭਰੇ ਨੇ। ਜਿੱਦਣ ਢੱਕਣ ਚੁੱਕਿਆ ਬਦਬੋ ਆਪਣੇ ਆਪ ਹੀ ਨਿਕਲਣ ਲੱਗ ਪੈਂਦੀ। ਹੁਣ ਜੇ ਕੋਈ ਕਹੇ ਵੀ ਬਦਬੋ ਨੂੰ ਮੈਂ ਢੱਕਣ ਨਾਲ ਢੱਕ ਦਿੱਤਾ, ਕਿੰਨਾ ਕੁ ਚਿਰ ਢੱਕ ਲਾਂਗੇ? ਸਿਮਰਨ ਕਰਨਾ ਅੰਦਰ ਨੂੰ ਧੋਣਾ, ਤੇ ਮੈਂ ਇੱਕ ਪਿਛਲੀ ਵਾਰੀ ਅਰਜ਼ ਕੀਤੀ ਸੀ ਸਿਮਰਨ ਤੋਂ ਬਿਨਾਂ ਅੰਦਰ ਕਦੀ ਟੇਕ ਹੀ ਨਹੀਂ ਸਕਦਾ, ਭਾਵੇਂ ਜਿੰਨੀਆਂ ਮਰਜ਼ੀ ਕੋਈ ਜੁਗਤੀਆਂ ਦੱਸੀ ਜਾਏ ਵੀ ਕਾਮ ਇਸ ਤਰ੍ਹਾਂ ਰੁਕੇਗਾ, ਕ੍ਰੋਧ ਇਸ ਤਰ੍ਹਾਂ ਰੁਕੇਗਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਮੈਲ ਵੀ ਇਹਦੇ ਨਾਲ ਜਾਣੀ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਅੰਦਰ ਧੁੱਪ ਗਿਆ ਤੇ ਨਾਮ ਅੰਮ੍ਰਿਤ ਵਿੱਚ ਟਿਕ ਜਾਣੇ। ਤੇ ਇੱਥੇ ਇੱਕ ਬਚਨ ਕਰਦੇ ਨੇ, ਜਦੋਂ ਨਾਮ ਅੰਦਰ ਵਸ ਗਿਆ ਨਾ ਫਿਰ ਆਸਨ ਡੋਲਦੇ ਨਹੀਂ। ਆਸਨ ਡੋਲਣ ਦਾ ਮਤਲਬ ਚੌਂਕੜਾ ਡੋਲਣਾ ਨਹੀਂ। ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਨੇਚਲ ਆਸਨ ਦਾ ਮਤਲਬ ਇਹ ਵੀ ਅੰਦਰ ਕੋਈ ਵਕਾਰ ਫੁਰਨਾ ਉੱਠੀ ਨਾ, ਅੰਦਰ ਇਹੋ ਜਿਹਾ ਹੋ ਜਾਏ, ਟਿਕ ਜਾਏ ਕਿ ਅੰਦਰ ਭਟਕੀ ਨਾ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਗੁਰੂ ਸਾਹਿਬ ਨੇ ਕਿਹਾ ਵੀ ਹੁਣ ਉਹ ਕਿਵੇਂ ਰਸਾਏ ਜਾਣ ਤੇ ਇਹ ਕਿਵੇਂ ਮਨਾਏ ਜਾਣ, ਹੁਣ ਇਹਨਾਂ ਨੂੰ ਮਨਾਉਣਾ ਵੀ ਹੈ। ਤੇ ਗੁਰਮੁਖੋ ਜਦੋਂ ਕਿਸੇ ਨੂੰ ਰਸਾਉਣਾ ਹੋਵੇ ਨਾ ਤੇ ਇੱਕ ਖਿੰਨ ਲੱਗਦਾ ਹੈ, ਮਨਾਉਣ ਲਈ ਤਰਲੇ ਕਰਨੇ ਪੈਂਦੇ ਨੇ। ਰਸਾਉਣਾ ਤੇ ਬੜਾ ਸੁੱਖ ਹੈ, ਇੱਕ ਵਾਰੀ ਧੱਪੋ ਘਰੋਂ ਭੈੜੋ ਮਾੜਾ ਜਿਹਾ ਕਹੋ ਤੇ ਘਰੋਂ ਨਿਕਲ ਗਿਆ, ਤੇ ਮਨਾਉਣ ਵਾਲੇ ਦੇ ਘਰ ਚੱਲ ਕੇ ਜਾਣਾ ਪੈਂਦਾ। ਮਨਾਉਣਾ ਹੀ ਔਖਾ ਹੈ, ਰਸਾਉਣਾ ਬੜਾ ਸੌਖਾ ਹੈ, ਪਰ ਜੇ ਉਹ ਪੰਜ ਮੰਨ ਜਾਣ ਤੇ ਗੁਰਮੁਖੋ ਇਹਨਾਂ ਪੰਜਾਂ ਨੇ ਆਪਣੇ ਆਪ ਹੀ ਰੁਸ ਜਾਣਾ, ਕਿਉਂਕਿ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਦੇ, ਇੱਕ ਦੂਜੇ ਦੇ ਵਿਰੋਧੀ ਨੇ। ਗੁਰੂ ਸਾਹਿਬ ਨੇ ਕਿਹਾ ਸੱਜਣਾ ਜੇ ਇਹਨਾਂ ਪੰਜਾਂ ਨੂੰ ਕੱਢਣੀ ਤੇ ਚੇਤੇ ਰੱਖੀ ਤੈਨੂੰ ਜੰਗ ਕਰਨਾ ਪਏਗਾ, ਰੋਜ਼ ਯੁੱਧ ਕਰਨਾ ਪੈਣਾ, ਰੋਜ਼ ਲੜਨਾ ਪੈਣਾ। ਅਧਿਆਤਮਕ ਅਭਿਆਸ ਕਰਦੇ ਹਾਂ ਮਹਾਰਾਜ, ਯੁੱਧ ਕਿਵੇਂ ਕਰੀਏ? ਤੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਤੇ ਉਸ ਸ਼ਬਦ ਦੀ ਕਦੀ ਤਰਤੀਬ ਦੇਖਿਓ, ਬਨਾਰਸ ਦੀ ਧਰਤੀ ਤੇ ਰਹਿਣ ਵਾਲਾ ਮਹਾਂਪੁਰਸ਼, ਉਹ ਕਹਿੰਦਾ ਮਨ ਨੂੰ ਜਿੱਤਣਾ ਹੀ ਨਾ, ਤੇ ਇੱਕ ਗੱਲ ਚੇਤੇ ਰੱਖੀਏ, ਨਗਰ ਕਾਬੂ ਛੇਤੀ ਕਿਤੇ ਆਉਣਾ ਨਹੀਂ। ਉਹਨਾਂ ਦਾ ਬਚਨ ਸੀ ਪੜ੍ਹਨੇ, ਕਿਉਂ ਲੀਜੈ ਗੱਡ ਬੰਕਾ ਭਾਈ, ਦੇਵਰ ਦੋਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗੁਲਾਇਆ। ਤਵਜੋਂ ਦਿਆ ਜੇ, ਕਹਿਣ ਲੱਗੇ ਬੜਾ ਬੇਅੰਤ ਭਿਆਨਕ ਕਿਲਾ, ਇਹਨੂੰ ਫਤਿਹ ਕਰਨਾ ਕੋਈ ਛੋਟੀ ਜੀ ਗੱਲ ਹੈ? ਉੱਥੇ ਉਹਨਾਂ ਬਚਨ ਕੀਤਾ, ਸਾਰੇ ਗੁਰਮੁਖੋ ਆਪ ਮੈਨੂੰ ਪਤਾ ਹੈ ਵਿੱਚੋਂ ਨਾਮ ਸਿਮਰਨ ਅਭਿਆਸੀ ਬੈਠੇ ਹੋ, ਜਿਹੜੇ ਜਪਦੇ ਹੋ, ਚਿਹਰਾ ਬੋਲ ਕੇ ਦੱਸ ਦਿੰਦਾ ਵੀ ਅੰਦਰ ਕੁਝ ਟਿਕਿਆ। ਸਤਿਗੁਰੂ ਨੇ ਇੱਕ ਮਿਹਰ ਕੀਤੀ, ਕਹਿਣ ਲੱਗੇ ਅੰਦਰ ਦੇ ਕਿਲੇ ਨੂੰ ਜਿੱਤਣਾ ਹੀ। ਕਬੀਰ ਜੀ ਕਹਿੰਦੇ ਨੇ ਐਮਾ ਸਾਮਾ ਕਰਕੇ ਜਾਈ, ਤੇ ਖਾਲਾ ਜੀ ਦਾ ਵਾੜਾ ਨੀ ਪੁੱਛਿਆ ਜੀ ਉਹਦੇ ਕੋਲ ਕਿੰਨਾ ਕੁ ਸਾਜੋ ਸਮਾਨ। ਜਦੋਂ ਵੀ ਕੋਈ ਫਤਿਹ ਕਰਨ ਜਾਂਦਾ ਪਹਿਲੀ ਗੱਲ ਉਹ CID ਜਾਂ ਇਹ ਜਾਣਦਾ ਵੀ ਜਿਹਦੇ ਨਾਲ ਮੈਂ ਟੱਕਰ ਲੈਣ ਚੱਲਿਆ ਉਹਦੇ ਪੱਲੇ ਕਿੰਨਾ ਕੁਝ, ਤੇ ਮੈਨੂੰ ਉਹਦੇ ਬਰਾਬਰ ਤਿਆਰੀ ਕਰਨੀ ਚਾਹੀਦੀ। ਕਹਿਣ ਲੱਗੇ ਜੇ ਅੰਦਰ ਨੂੰ ਜਿੱਤਣਾ ਹੀ, ਪਹਿਲੀ ਗੱਲ ਚੇਤੇ ਰੱਖੀ ਉਹਦੇ ਕੋਲ ਫੌਜ ਬੜੀ ਭੈੜੀ ਆ। ਕਹਿਣ ਲੱਗੇ ਮਨ ਨੂੰ ਜਿੱਤਣੀ ਉਹਦੇ ਬੂਹੇ ਅੱਗੇ ਪਹਿਲਾਂ ਤਾਂ ਕਾਮ ਬੈਠਾ, सतगुरु ने पहला शब्द ही वेखे, कह लगे काम केवारी। केवारी का अर्थ ही अखरी अर्थ हुंदा। मैं कई थावां ते शब्द के अर्थ अर्ज किए ने, भावे शब्द कुछ महंगा है पर इहदे अर्थ जरूर अर्ज करना चाहांगा। काम केवारी दुख सुख दरवानी पाप पुन दरवाजा, यह पंजां दी गिनती केवल एक बूहे ते कर दिती। देखो काम केवारी क्या है, दुख सुख दरवानी क्या है, दरवानी का अर्थ भी दरवाजे नाल। कह लगे काम केवारी दुख सुख दरवानी पाप पुन दरवाजा, पंजां नूं गिण दिता। केवारी का अर्थ की, केवारी का अर्थ केवार नहीं। आप जी जानते हो कि कई थावां ते सरकारी इमारत विच कदों कोई जांदा है ना, इंडिया भी जाके देखिए, एक तो लगा लोहे का गेट, दो दरवाजे ने, ते दो एक उहदे अगे पहरेदार बैठा हुंदा है जिन्हें दरवाजा खोलना हुंदा है, ते तीजा अंदरों सिक्योरिटी वाला मालक बैठा हुंदा है जिहदे कहण ते दरवाजा खुलदा है। भगत कबीर जी कहिंदे जिस किले नूं तूं फतेह करन चलिया, सच जानी इस किले दे दरवाजिआं दा मालक जिहड़ा है उह काम ही, अंदर दा काम ही। ओदे कहण ते नेत्र खुलदे ने, ओदे कहण ते जबान खुलदी, ओदे कहण ते कन्न सुणदे ने। फिर नाल बचन क्या सजना, दुख सुख दरवानी, दुख ते सुख जेड़े ने ए मन नूं दरवाजे बंद करन वाले ते खोलन वाले ने। जदों भोगदा है विशे उदों सुख मिलदा है, ते भोगण तों बाद अत दा दुखी हो जांदा है, अंदर खिणदा है। ते मर्ज करां इस तों वधिया जे कोई अर्थ कोई मैनूं सुणाएगा ते नहीं दिखाऊं, मैं उस चीज नूं ग्रहण करांगा, क्योंकि दावा नहीं इन्हां भगतां दे गुरु साहिबानां दे शब्द अर्थ करदे कहीए भी खद जो कह दिता मैं अखीर, बिल्कुल नहीं। कहन लगे दो दुख ते सुख अंदर दी बिरती, दुख सुख दरवानी पाप पुन दरवाजा। पाप ते पुन जड़े ने दो दरवाजे ने, दरवानी दरवाजा खोलन वाले, पाप ते पुन माड़ी बिरती बन जाए ते पाप बन जाने, चंगी बिरती बन जाए ते पुन बनना ही। ਇਹ ਪੰਜ ਤਾਂ ਪਹਿਲਾਂ ਨੇ ਜਿਹਨੂੰ ਤੈਨੂੰ ਟੱਕਰ ਲੈਣੀ ਪੈਣੀ। ਫਿਰ ਅਗਲੀ ਵਾਰ ਬਚਨ ਕਿਹਾ, ਕਹਿਣ ਲੱਗੇ ਜੇ ਕਿਤੇ ਤੂੰ ਇਹ ਤੋੜ ਗਿਓ, ਕਿਉਂਕਿ ਨਗਰ ਬਹੁਤ ਭਰਿਆ ਹੈ ਨਾ ਕਾਮ ਕ੍ਰੋਧ ਨਾਲ, ਨਗਰ ਨੂੰ ਫਤਿਹ ਕਰਨਾ। ਹਜ਼ੂਰ ਕਹਿੰਦੇ ਨੇ ਫਿਰ ਉਸ ਤੋਂ ਅੱਗੇ ਜਾਈ ਤੇ ਮਨ ਬੈਠਾ ਹੀ, ਤੇ ਕਹਿੰਦੇ ਨੇ ਮਨ ਇਕੱਲਾ ਨਹੀਂ, ਪਹਿਲਾਂ ਕਾਮ ਦੀ ਗੱਲ ਕੀਤੀ। ਕਹਿਣ ਲੱਗੇ ਉਹਦੇ ਨਾਲ ਸੱਜੇ ਪਾਸੇ ਬੈਠਾ ਕ੍ਰੋਧ, ਉਹ ਟਿਕਣ ਨਹੀਂ ਦਿੰਦਾ, ਤੇ ਕ੍ਰੋਧ ਇੰਨਾ ਭੈੜਾ ਕਿ ਬੰਦੇ ਦੇ ਅੰਦਰ ਨੂੰ ਮਨ ਨੂੰ ਉਹਨੇ ਕਾਬੂ ਕੀਤਾ। ਤੇ ਕ੍ਰੋਧ ਨੇ ਇੱਕ ਗੱਲ ਕਹੀ, ਇਹ ਕਾਮ ਨੇ ਤੇ ਕ੍ਰੋਧ ਨੇ, ਕਿ ਮਨਾ ਜਦੋਂ ਤੇਰੇ ਤੇ ਵਾਰ ਹੋਣਾ ਤੇ ਸਿਰ ਉੱਤੇ ਟੋਪ ਪਾ ਲਈ। ਹੁਣ ਉਹਨੇ ਟੋਪ ਵੀ ਪਾਇਆ ਵੀ ਗੋਲੀ ਵੀ ਕੋਈ ਅਸਰ ਨਾ ਕਰੇ, ਉਹ ਟੋਪ ਉਹਨੇ ਪਾਇਆ ਗੁਰੂ ਕੇ ਪਿਆਰਿਓ ਆ ਦੁਨੀਆਂ ਦੇ ਰਸਾਂ ਦਾ। ਤੇ ਚੇਤੇ ਰੱਖੋ ਮਮਤਾ ਦਾ ਟੋਪ ਏ, ਸਵਾਦ ਦਾ ਸੰਜੋਗ ਪਾਇਆ, ਤੇ ਉਸ ਮਨ ਦੇ ਮੋਢੇ ਦੇ ਉੱਤੇ ਇੱਕ ਤੀਰਾਂ ਦਾ ਪੱਥਾ ਹੈ, ਉਹਦੇ ਵਿੱਚ ਤੀਰ ਪਏ ਨੇ ਤ੍ਰਿਸ਼ਨਾ ਦੇ। ਕਬੀਰ ਜੀ ਜੰਗ ਜਿੱਤਣ ਦਾ ਤਰੀਕਾ ਮੈਂ ਦੱਸ ਦੇ ਰਹੀ, ਖਾਲਸਾ ਸੋ ਜੋ ਕਰੇ ਨਿਤ ਜੰਗ, ਤੁਰਨ ਤੁਰਿਆ। ਦੇਖ ਉਹ ਸਾਹਮਣੇ ਬੈਠੇ ਮਨ, ਉਹਦੇ ਸਿਰ ਦੇ ਉੱਤੇ ਮਮਤਾ ਦਾ ਮੈਂ ਮੇਰੀ ਦਾ ਟੋਪ ਏ, ਉਹਦੇ ਪੱਥੇ ਵਿੱਚ ਤ੍ਰਿਸ਼ਨਾ ਦੇ ਤੀਰ ਨੇ, ਭੈੜੀ ਮੱਤ ਦੀ ਉਹਦੇ ਕੋਲ ਕਮਾਨ ਏ, ਤੇ ਗੁਰਮੁਖਾ ਚੇਤੇ ਰੱਖੀ ਕ੍ਰੋਧ ਉਹਦੇ ਕੋਲ ਬੈਠੇ ਨੈਵੇਂ ਨਾ ਕੱਲਾ ਚਲਾ ਜਾਏ। ਮਹਾਰਾਜ ਨਗਰ ਨੂੰ ਫਤਿਹ ਕਿਵੇਂ ਕਰੀਏ, ਉਸ ਦੀਆਂ ਤੁਕਾਂ ਨੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਦੁੰਦਰ ਦਰਥ ਜਿਹੜਾ ਕਲੇਸ਼ ਪਾਉਣ ਵਾਲਾ ਕ੍ਰੋਧ। ਤੈ ਮਨ ਮਾਵਾਸੀ ਰਾਜਾ, ਤੇ ਮਨ ਆਕੀ ਹੋ ਕੇ ਉੱਥੇ ਬੈਠਾ ਤੇ ਕਿਲਾ ਕਿਵੇਂ ਦਿੱਤੇਗਾ। ਫਿਰ ਅੱਗੇ ਕਹਿਣ ਲੱਗੇ ਸਵਾਦ ਸਨਾ, ਦੁਨੀਆਂ ਦੇ ਰਸ ਜਿਹੜੇ ਨੇ ਉਹਦਾ ਸੰਜੋਗ ਪਾਇਆ, ਟੋਪ ਮਮਤਾ ਕੋ ਮੈਂ ਮੇਰੀ ਦੀ ਟੋਪੀ ਪਾਈ। ਕਹਿਣ ਲੱਗੇ ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ, ਭੈੜੀ ਮੱਤ ਦੀ ਇਹਦੇ ਕੋਲ ਕਮਾਨ, ਤਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੱਡ ਲਿਓ ਨਾ ਜਾਈ ਇਹ ਨਗਰ ਜਿੱਤਿਆ ਨਹੀਂ ਹੋ ਜਾਣਾ। ਦੇਖ ਤੂੰ ਪੰਜ ਜਿਹੜੇ ਰੁਸਾਣੇ ਨੇ ਐਵੇਂ ਨਹੀਂ ਜਿੱਤਿਆ ਜਾਣਾ। ਅੱਗੇ ਗੁਰਮਤ ਨੇ ਅਸੂਲ ਦਿੱਤੇ ਨੇ, ਕਹਿਣ ਲੱਗੇ ਇਕੱਲਾ ਨਾ ਜਾਈ, ਮਹਾਰਾਜ ਫਤਿਹ ਕਰਨਾ ਤੀਰ ਮਾਰੇਗਾ। ਤੇ ਕਹਿਣ ਲੱਗੇ ਤੂੰ ਇਹੋ ਜਿਹਾ ਸ਼ਸਤਰ ਲੱਭ, ਉਹਦੀ ਖੋਜ ਕਰ ਜਿਹੜਾ ਤੀਰ ਤੋਂ ਵੀ ਵੱਧ ਮਾਰ ਕਰੇ। ਹੁਣ ਦੇਖੋ ਗੁਰੂ ਸਾਹਿਬ ਨੇ ਜਿਹੜੀ ਦਾਤ ਦਿੱਤੀ, ਮਹਾਰਾਜ ਤੀਰ ਤੋਂ ਵੱਧ ਕੀ, ਉਹਨੇ ਸਾਹਮਣੇ ਖਲੋਤੇ ਦੋ ਨੇ, ਇੱਕ ਅਸਤਰ ਹੁੰਦਾ ਤੇ ਇੱਕ ਸ਼ਸਤਰ ਹੁੰਦਾ। ਆ ਸਾਹਿਬ ਨੇ ਬਾਣੀ ਵਿੱਚ ਜਾਪ ਸਾਹਿਬ ਵੀ ਵਰਤੇ ਹੈ ਕਿ ਸ਼ਸਤਰ ਪਾਣੇ ਅਸਤਰ ਮਾਣੇ ਆਪਾਂ ਪੜ੍ਹਨੇ। ਹੁਣ ਅਸਤਰ ਜਿਹੜਾ ਉਹ ਹਮੇਸ਼ਾ ਦੂਰੋਂ ਛੱਡਿਆ ਜਾਂਦਾ, ਤੇ ਸ਼ਸਤਰ ਜਿਹੜਾ ਉਹ ਹੱਥ ਵਿੱਚ ਪਕੜ ਕੇ ਮਾਰ ਕੀ ਕਰਦਾ, ਭਾਵੇਂ ਅਸੀਂ ਹਰ ਇੱਕ ਲਈ ਸ਼ਬਦ ਸ਼ਸਤਰ ਵਰਤਨੇ। ਉੱਥੇ ਕਹਿਣ ਲੱਗੇ ਸੱਜਣਾ ਕਿ ਦੇਖ ਇਕੱਲਾ ਨਾ ਜਾਈ, ਤੀਰ ਤੋਂ ਜੇ ਕੋਈ ਵੱਧ ਮਾਰ ਕਰ ਸਕਦਾ ਤੂੰ ਤੋਪ ਲੱਭ, ਚੇਤੇ ਰੱਖੀ ਜਿੱਥੇ ਤੋਪ ਦੇ ਗੋਲੇ ਅੱਜ ਨੂੰ ਉੱਥੇ ਤੀਰ ਦੀ ਕੁਝ ਨਹੀਂ ਉਜਾਲਦੀ। ਮਹਾਰਾਜ ਤੋਪ ਕਿਹੜੀ? ਕਬੀਰ ਕਹਿਣ ਲੱਗੇ ਤੋਪ ਹੈ ਸੁਰਤ ਦੀ। ਦੇਖੋ ਇਹ ਜਿਹੜੀਆਂ ਤੋਪਾਂ ਦੀਆਂ ਮਿਜ਼ਾਈਲਾਂ ਨੇ ਨਾ, ਕੋਈ 400 ਮੀਲ, ਕੋਈ 500 ਮੀਲ, ਕੋਈ 10,000 ਮੀਲ ਤੱਕ, ਮੈਂ ਕਹਿੰਦਾ ਇੱਕ ਧਰਤੀ ਤੋਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਮਾਰ ਕਰੇਗੀ। ਪਰ ਗੁਰਮੁਖੋ ਸੁਰਤ ਦੀ ਉਹ ਤੋਪ ਹੈ ਜਿਹੜੀ ਸੰਸਾਰ ਤੋਂ ਚੁੱਕ ਕੇ ਨਿਰੰਕਾਰ ਦੇ ਘਰ ਤੱਕ ਮਾਰ ਕਰਦੀ। ਸੁਰਤ ਦੀ ਤੋਪ ਹੋਵੇ, ਸੁਰਤ ਦੀ ਤੋਪ ਲਈ ਤੇ ਕਹਿਣ ਲੱਗੇ ਫਿਰ ਇਹਦੇ ਵਿੱਚ ਬਰੂਦ ਕਿਹੜਾ ਪਾਣਾ ਤੇ ਪਹਿਲਾਂ ਪਲੀਤੇ ਦਾਦ ਬੇਸਨ। ਸੁਰਤ ਦੀ ਤੋਪ ਹੋਵੇ ਤੇ ਗੁਰੂ ਕਿਰਪਾ ਕਰੇ, ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ, ਗੁਰੂ ਦੇ ਨਾਮ ਦਾ ਬਰੂਦ ਭਰ ਦੇਈ ਤੇ ਐਵੇਂ ਖੁਸ਼ਕੀ ਨਾਲ ਬੱਧਾ ਰੱਤੀ ਨਾ ਵਾਹਿਗੁਰੂ ਵਾਹਿਗੁਰੂ ਕਹੀ ਤੇ ਪ੍ਰੇਮ ਦਾ ਪਲੀਤਾ ਲਾਈ। ਇਹਨੂੰ ਪ੍ਰੇਮ ਦਾ ਪਲੀਤਾ, ਹੁਣ ਪਲੀਤਾ ਤੇ ਅੱਗ ਦੋ ਚੀਜ਼ਾਂ ਨੇ, ਬ੍ਰਹਮ ਗਿਆਨ ਦੀ ਅੱਗ ਲਾਈ, ਪ੍ਰੇਮ ਦਾ ਪਲੀਤਾ ਲਈ ਸੁਰਤ ਦੀ ਤੋਪ ਹੋਵੇ, ਗੁਰੂ ਦਾ ਗਿਆਨ ਹੋਵੇ। ਉਹ ਸੱਜਣਾ ਜਿੱਥੇ ਗੁਰੂ ਦੇ ਗਿਆਨ ਦੇ ਗੋਲੇ ਨੇ ਵੱਜ ਜਾਣਾ ਉੱਥੇ ਕਿਸੇ ਵਕਾਰ ਦੀ ਕੋਈ ਤੇਜ ਜਾ ਨਹੀਂ। ਕਬੀਰ ਸਾਹਿਬ ਨੇ ਸ਼ਬਦ ਵਰਤੇ ਕਾਮ, ਮੈਂ ਅਰਜ਼ ਕਰ ਰਿਹਾ ਕਾਮ ਕ੍ਰੋਧ ਨਗਰ ਬੋ ਭਰਿਆ। ਕਬੀਰ ਜੀ ਕਹਿ ਰਹੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਗਿਆਨ ਦੇ ਗੋਲੇ ਚਲਾਏ। ਮੈਂ ਕਹਿੰਦਾ ਜਿਹੜੀ ਅੱਜ ਤਰੀਕਾ ਲੜਨ ਦਾ, ਪਹਿਲਾਂ ਉੱਤੋਂ ਬੰਬਾਰਮੈਂਟ ਕਰਦੇ ਨੇ, ਮਜ਼ਾਈਲਾਂ ਨੇ ਸੱਦਦੇ ਨੇ, ਪਰਤ ਕੇ ਥੱਲੇ ਲੜਨ ਜਾਂਦੇ ਨਾ ਫੀਲਡ ਵਿੱਚ। ਕਬੀਰ ਜੀ ਕਹਿਣ ਲੱਗੇ ਐਵੇਂ ਤੁਰਿਆ ਨਾ ਜਾਈ, ਪਹਿਲਾਂ ਹਵਾਈ ਮਾਰ ਕਰੀ। ਦੇਖੋ ਸ਼ਬਦ ਕੈਸੇ ਸੁਣੇ ਕਿ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਚੋਟ ਸਜਾਇਆ, ਇੱਕ ਗੁਰੂ ਦੇ ਬਖਸ਼ ਹੋਏ ਗਿਆਨ ਦਾ ਗੋਲਾ ਪਿਆ, ਕਈ ਜਨਮਾਂ ਦਾ ਮਨ ਉਸੇ ਟਾਈਮ ਹੀ ਸਭ ਕੁਝ ਛੱਡ ਗਿਆ, ਹੱਥ ਖੜੇ ਹੋ ਗਏ। ਹਾਂ ਗੁਰੂ ਹੋਵੇ ਪੂਰਾ, ਉਹ ਗੁਰੂ ਨਹੀਂ। ਆ ਸਾਹਿਬ ਨੇ ਕਿਹਾ, ਕਹਿਣ ਲੱਗੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਜਿਹੜਾ ਗੁਰੂ ਹੀ ਜਿਹਦਾ ਗੋਲਾ ਹੀ ਕੰਮ ਨਾ ਕਰੇ ਉਹ ਗੁਰੂ ਕੀ ਕਰਨਾ। ਹਜ਼ੂਰ ਨੇ ਸ਼ਬਦ ਵਰਤੇ ਪਿਆਰਿਆ ਇੱਕ ਹੈ ਚੋਟ ਸਜਾਇਆ। ਹੁਣ ਇੱਕ ਚੋਟ ਜਦੋਂ ਮਜ਼ਾਇਲ ਪਈ, ਹੁਣ ਅਗਲਾ ਕੰਮ ਕੀਤਾ, ਕਹਿਣ ਲੱਗੇ ਹੁਣ ਥੱਲੇ ਤੁਰ ਤੇ ਤੁਰੀ ਇਕੱਲਾ ਨਾ, ਬੰਦੋਬਸਤ ਕਰਕੇ ਜਾਈ, ਕਦੀ ਵੀ ਗੁਰੀਲਾ ਵਾਰ ਹੋ ਸਕਦਾ ਹੈ। ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਸੱਤ ਤੇ ਸੰਤੋਖ ਦੋਨੋਂ ਮੇਰੇ ਖੱਬੇ ਸੱਜੇ ਸਨ, ਦੋਨਾਂ ਨੂੰ ਲੈ ਕੇ ਮੈਂ ਅੰਦਰ ਵੜਿਆ, ਰੱਬ ਦੇ ਪਿਆਰਿਆਂ ਨੇ ਮਿਲ ਸਾਧੂ ਖੰਡਲ ਖੰਡਾ ਗਏ, ਉਹਨਾਂ ਦੀ ਭੀੜ ਮੇਰੇ ਨਾਲ ਤੁਰੀ, ਉਹਨਾਂ ਦੀ ਭੀੜ ਨਾਲ ਮੈਂ ਮਨ ਦੇ ਕਿਲੇ ਨੂੰ ਜਿੱਤ ਲਿਆ। ਸ਼ਬਦ ਕੈਸਾ ਸੋਹਣਾ ਵਰਤਿਆ, ਸੱਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ਾ ਪਿਆਰਿਓ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਜਦੋਂ ਪਕੜਿਆ ਭਗਵਤ ਪੀਰ, ਭਗਵਤ ਪੀਰ ਰੱਬ ਦੇ ਪਿਆਰਿਆਂ ਦੇ ਕਾਫਲੇ, ਸ਼ਕਤ ਸਿਮਰਨ ਕੀ ਕਤੀ ਕਾਲ ਪੈ ਫਾਸੀ, ਜਿਹੜਾ ਨਗਰ ਕਾਮ ਕ੍ਰੋਧ ਨਗਰ ਬੋ ਭਰਿਆ ਸੀ, ਮਿਲ ਸਾਧੂ ਖੰਡਲ ਖੰਡਾ ਹੈ। ਕਹਿਣ ਲੱਗੇ ਦਾਸ ਕਮੀਰ ਚੜਿਓ ਗੱਡ ਉੱਪਰ ਰਾਜ ਲਿਓ, ਅਵਨਾਸ਼ੀ ਮਿਲ ਸਾਧੂ ਖੰਡਲ ਖੰਡਾ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਕਰੇ ਤੇ ਅੰਦਰ ਨੂੰ ਜਿੱਤੇ ਨਾ ਤੁਝੋ ਦਿਆ ਜੇ। ਪਹਿਲਾਂ ਸੀ ਮੈਂ ਸਿਰਫ ਦੋ ਪਦੇ ਅੱਜ ਲਏ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਸਰੀਰ ਭਰਿਆ ਪਿਆ ਕਾਮ ਨਾਲ ਤੇ ਕ੍ਰੋਧ ਨਾਲ, ਮਿਲ ਸਾਧੂ ਖੰਡਲ ਖੰਡਾ ਹੈ, ਖੰਡਲ ਖੰਡਾ ਹੈ, ਟੁਕੜੇ ਟੁਕੜੇ ਹੋ ਜਾਣਗੇ। ਤੇ ਵੈਸੇ ਖੰਡੇ ਦਾ ਅਰਥ ਵੀ ਟੁਕੜਾ, ਭਾਵੇਂ ਵਾਹਿਗੁਰੂ ਟੁਕੜੇ ਕਰਨ ਵਾਲਾ। ਡਾਕਟਰ ਤਾਰਨ ਸਿੰਘ ਹੋਰਾਂ ਨੇ ਖੰਡੇ ਦੇ ਅਰਥ ਕੀਤੇ ਸਨ, ਜਦੋਂ ਪ੍ਰਥਮ ਹੈ ਖੰਡਾ ਸਾਜ ਕੈ ਜਿਨ ਸੰਸਾਰ ਉਪਾਇਆ। ਉਹ ਕਹਿੰਦੇ ਸਨ ਖੰਡੇ ਦਾ ਅਰਥ ਹੀ ਇਹ ਵੇ, ਪ੍ਰਥਮ ਹੈ ਖੰਡਾ ਸਾਜਕ ਹੈ, ਖੰਡੇ ਦਾ ਅਰਥ ਮੌਤ। ਰੱਬ ਨੇ ਜਿੱਦਣ ਜੀਵ ਬਣਾਇਆ ਪਹਿਲਾਂ ਉਹਨੇ ਮੌਤ ਬਣਾ ਦਿੱਤੀ ਸੀ, ਕਿ ਜੋ ਕੁਝ ਬਣਾਇਆ ਇੱਕ ਦਿਨ ਇਹਨੇ ਫਨਾ ਜ਼ਰੂਰ ਹੋਣਾ। ਜਿਹੜੀ ਅਰਜ਼ ਕਰ ਰਹੇ ਹਾਂ, ਫਿਰ ਕਹਿਣ ਲੱਗੇ ਕਿ ਮਿਲ ਸਾਧੂ ਖੰਡਲ ਖੰਡਾ ਕੇ, ਰੱਬ ਦੇ ਪਿਆਰਿਆਂ ਨੂੰ ਮਿਲੇ। ਪਰ ਉਹ ਕਿਵੇਂ ਕਿਰਪਾ ਹੋਈ? ਪੂਰਬ ਲਿਖਤ, ਪੂਰਬਲੇ ਲਿਖੇ ਸਨ ਭਾਗ, ਲਿਖੇ ਗੁਰ ਪਾਇਆ, ਪੂਰਬ ਲਿਖੇ ਨਾਲ ਗੁਰੂ ਮਿਲਦਾ ਹੈ। ਪਿਆਰਿਓ ਸਾਰਿਆਂ ਦੇ ਭਾਗਾਂ ਵਿੱਚ ਗੁਰੂ ਨਹੀਂ ਤੇ ਨਾਮ ਨਹੀਂ, ਖਿਮਾ ਕਰਿਓ, ਕਿਤੇ ਰੱਬ ਦੀ ਮਿਹਰ ਹੋਵੇ ਤੇ ਪੂਰਾ ਗੁਰੂ ਮਿਲਦਾ ਹੈ। ਗੁਰੂ ਸਾਹਿਬ ਨੇ ਬੜਾ ਸੋਹਣਾ ਬਚਨ ਕਿਹਾ ਕਿ ਸਾਰੀ ਦੁਨੀਆਂ ਨੂੰ ਨਸੀਬ ਹੋ ਜਾਂਦਾ ਗੁਰੂ ਕੋਲ ਆਉਣਾ, ਹਰ ਇੱਕ ਦਾ ਨਜ਼ਰੀਆ ਆਪੋ ਆਪਣੇ। ਹਜ਼ੂਰ ਨੇ ਇੱਕ ਬਚਨ ਕਿਹਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋਵੇ ਤੇ ਗੁਰੂ ਮਿਲਣਾ। ਤੇ ਪਿਆਰਿਓ ਜੇ ਗੁਰੂ ਨਾ ਮਿਲੇ ਧੋਈ ਕਿਤੇ ਵੀ ਨਹੀਂ। ਜੇ ਗੁਰੂ ਨੂੰ ਐਵੇਂ ਨਾ ਸਮਝੀਏ ਸੀ, ਪਹਿਲੀ ਗੱਲ ਕਿ ਅਸੀਂ ਹਰ ਗੱਲ ਨੂੰ ਲੈ ਲਈਏ ਵੀ ਗੁਰੂ ਨੂੰ ਕੀ ਪਤਾ ਸੀ, ਬਹੁਤ ਕੁਝ ਜਾਣਦੇ ਹਾਂ, ਬਿਲਕੁਲ ਨਹੀਂ। ਮੈਂ ਕਿਸੇ ਦਿਨ ਅਰਜ਼ ਕੀਤੀ ਸੀ ਉੱਥੇ ਕਬੀਰ ਬੀਜ ਗ੍ਰੰਥ ਹੈ, ਖਿਮਾ ਕਰਿਓ ਗੁਰੂ ਗ੍ਰੰਥ ਸਾਹਿਬ ਚ ਨਹੀਂ। ਉਹਨੇ ਇੱਕ ਗੱਲ ਕਹੀ ਕਬੀਰ ਬੀਜ ਗ੍ਰੰਥ ਵਿੱਚ ਕਬੀਰ ਜੀ ਦੀਆਂ ਕੁਝ ਹੋਰ ਰਚਨਾਵਾਂ ਨੇ, ਉਹਦੇ ਵਿੱਚ ਕਹਿੰਦੇ ਨੇ ਕਬੀਰਾ ਤੇ ਨਰ ਅੰਧ ਹੈ ਜੋ ਗੁਰ ਕੋ ਕਹਿਤੇ ਔਰ। ਕਹਿੰਦੇ ਬੰਦੇ ਅੰਨੇ ਨੇ ਜਿਹੜੇ ਗੁਰੂ ਨੂੰ ਕਹਿਣ ਗੁਰੂ ਨੂੰ ਕੁਝ ਨਹੀਂ ਪਤਾ। ਕਬੀਰਾ ਤੇ ਨਰ ਅੰਧ ਹੈ ਜੋ ਗੁਰ ਕੋ ਕਹਿਤੇ ਔਰ, ਹਰੀ ਰੂਠੇ ਤੇ ਗੁਰੂ ਠੌਰ ਹੈ। ਰੂਠੇ ਦਰ ਤੇ ਰੁੱਸ ਜਾਏ, ਰੱਬ ਰੁੱਸ ਜਾਏ ਤੇ ਗੁਰੂ ਥਾਂ ਬਣ ਜਾਂਦਾ ਹੈ। ਤੇ ਪਿਆਰਿਆ ਚੇਤੇ ਰੱਖੀ ਗੁਰੂ ਰੂਠੇ ਦੀ ਠੌਰ, ਜਿੱਦਣ ਗੁਰੂ ਰੁੱਸ ਗਿਆ ਢੋਈ ਕਿਤੇ ਵੀ ਨਹੀਂ ਮਿਲਦੀ। ਸਤਿਗੁਰੂ ਨੇ ਬਾਣੀ ਵਿੱਚ ਨਹੀਂ ਕਿਹਾ ਕਿ ਆਪੇ ਕੁਦਰਤ ਸਾਜਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਆਂ ਖੋਟੇ ਸੱਚੀਆਂ ਬਾਰ ਬਾਰ, ਖੋਟੇ ਸੱਚੀ ਦੁਰਗਾ ਸੁੱਟੀਆਂ ਕਿਸ ਆਗੈ ਕਰੇ ਪੁਕਾਰ। ਉਹ ਜਿਹਨੂੰ ਸੱਚੇ ਘਰੋਂ ਧੱਕਾ ਮੈਂ ਜਾ ਕਹਿੰਦੇ ਰੱਬ ਦਾ ਧੱਕੇ ਹੈ। ਪਿਆਰਿਓ ਰੱਬ ਦੇ ਧੱਕਿਆਂ ਲਈ ਵੀ ਕੋਈ ਥਾਂ ਹੈ। ਖੋਟੇ ਸੱਚੇ ਦਰਗਾ ਸੁੱਟੀਆਂ ਕਿਸ ਆਗੈ ਕਰੇ ਪੁਕਾਰ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰ ਪਿੱਛੇ ਭੱਜ ਪਾਵੈ ਇਹ ਆ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਭਾਈ ਗੁਰਦਾਸ ਨੂੰ ਪੁੱਛੋ ਕਹਿੰਦੇ ਨੇ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ। ਪਿਆਰਿਓ ਅਵਗਣ ਲੈ ਗੁਣ ਵਿਕਣੇ ਤਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਔਗਣ ਲੈ ਲੈਣਾ ਤੇ ਕਿਰਪਾ ਕਰਕੇ ਸਾਨੂੰ ਗੁਣ ਦੇਣਾ। ਗੁਰੂ ਤਾਂ ਇੱਕ ਮਾਂ ਹੈ ਤੇ ਕਿਹੋ ਜੀ ਮਾਂ, ਬੱਚਾ ਆਉਂਦਾ ਹੈ ਭਰਿਆ ਪਿਆ ਗੰਦਗੀ ਦਾ ਮਲ ਮੂਤਰ ਦਾ, ਮਾਂ ਆਉਂਦਿਆਂ ਸਾਰ ਮੈਲੇ ਨੂੰ ਗਲੇ ਨਾਲ ਲਾਉਂਦੀ ਏ, ਧੋ ਕੇ ਸੋਹਣੇ ਕੱਪੜੇ ਪਾ ਕੇ ਘਰੋਂ ਬਾਹਰ ਕੱਢ ਦਿੰਦੀ। ਦੇਖੋ ਗੁਰੂ ਤਾਂ ਉਹ ਮਾਂ ਹੈ ਜਿਹੜਾ ਅੰਦਰ ਨੂੰ ਧੋਂਦਾ। ਬੜੀ ਸੋਹਣੀ ਗੱਲ ਮਹਿਮਾ ਪ੍ਰਕਾਸ਼ ਵਾਲੇ ਨੇ ਕਹੀ ਕਿ ਪੁੱਛਿਆ ਸੀ ਭਾਈ ਲੈਣੇ ਤੋਂ ਗੁਰੂ ਅੰਗਦ ਸਾਹਿਬ ਤੋਂ ਕਿ ਕਿਹੜੇ ਗੁਣ ਵੇਖ ਕੇ ਤੇਰੇ ਤੇ ਗੁਰੂ ਨਾਨਕ ਰੀਝੇ, ਕਿਹੜੇ ਗੁਣ ਸੁਣ ਤੇਰੇ ਤੇ ਗੁਰੂ ਨਾਨਕ ਏਡਾ ਸਮਰੱਥ ਗੁਰੂ ਤੁਹਾਨੂੰ ਗੱਦੀ ਦੇ ਗਿਆ। ਤੇ ਇੱਕ ਦਿਨ ਮਰਜ਼ ਕੀਤੀ ਸੀ ਫਿਰ ਬੇਲੀ ਬਣਾ ਗਿਆ। ਕਦੀ ਪੜ੍ਹੋ ਸੱਤੇ ਬਲਵੰਡ ਦੀ ਵਾਰ ਹੈ। ਅਸੀਂ ਆਮ ਤੌਰ ਤੇ ਜਦੋਂ ਸਿੱਖੀ ਨੂੰ ਸਮਝਦੇ ਹਾਂ ਬਸ ਇਹਦੀਆਂ ਖੇਡਾਂ ਨਿਆਰੀਆਂ ਨੇ। ਗੁਰੂ ਅੰਗਦ ਸਾਹਿਬ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਤੋਂ 35 ਸਾਲ ਛੋਟੇ ਨੇ। 35 ਸਾਲ 1469 ਨੂੰ ਬਾਬਾ ਨਾਨਕ ਜੀ ਦੀ ਆਮਦ ਹੈ ਤੇ 1504 ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਆਮਦ ਹੈ। 35 ਸਾਲ ਨੇ ਨਾ, 35 ਸਾਲ ਛੋਟੇ 1532 ਨੂੰ ਆਏ ਨੇ। 28 ਕੁ ਸਾਲ ਦੇ ਕਰੀਬ ਬਣਦੀ ਪਈ ਉਮਰ। ਉਹ 32 ਨੂੰ ਆਉਂਦੇ ਨੇ ਤੇ 39 ਚ ਗੁਰੂ ਬਣਦੇ ਨੇ ਤੇ ਸੱਤਾ ਬਲਵੰਡ ਕਹਿੰਦੇ ਨੇ। ਫਿਰ ਪਤਾ ਗੁਰੂ ਕਿਵੇਂ ਬਣਾਇਆ? ਕਦੀ ਪੇਂਡੂ ਖੇਡ ਇੱਕ ਚੇਤੇ ਰੱਖਿਓ, ਮੀਟੀ ਖੇਡਣੀ। ਕਦੋਂ ਪਿੰਡਾਂ ਵਿੱਚ ਖੇਡਦੇ ਸਨ ਜਾਂ ਕਿਤੇ ਛੋਟਿਆਂ ਕਬੱਡੀ ਖੇਡਣੀ, ਮੀਟੀ ਖੇਡਣੀ, ਉਦੋਂ ਕੀ ਕਰਦੇ ਸਨ? ਕਹਿੰਦੇ ਸਨ ਖੇਡਣ ਤੋਂ ਪਹਿਲਾਂ ਆਪਣੇ ਬੇਲੀ ਮੰਨ ਲਓ। ਕਹਿੰਦੇ ਸਨ ਆਪਣੇ ਆਪਣੇ ਸਾਥੀ, ਅਸੀਂ ਸ਼ਬਦ ਕਹਿੰਦੇ ਮਿਕ ਲਓ, ਮਿਕਣਾ ਤੇ ਜਿਹਨੂੰ ਕਹਿੰਦੇ ਤਾਂ ਪਹਿਲਾਂ ਪੁੱਗ ਲਈਏ। ਮਿਕਣਾ ਤੇ ਪੁੱਗਣਾ ਗੱਲ ਇੱਕੋ ਸੀ। ਆਓ ਜੀ ਆਪਣੇ ਆਪਣੇ ਸਾਥੀ ਮਿਕੀਏ। ਫਿਰ ਜਿਹੜੇ ਦੋ ਲੀਡਰ ਹੁੰਦੇ ਸਨ ਤਕੜੇ, ਉਹਨਾਂ ਨੇ ਖਲੋ ਜਾਣਾ ਤੇ ਬਰਾਬਰ ਦੀਆਂ ਬਰਾਬਰ ਦੀਆਂ ਨੇ ਆਉਣਾ, ਇੱਕ ਦੂਜੇ ਦੇ ਗਲ ਵਿੱਚ ਹੱਥ ਪਾ ਕੇ, ਗਲਵੱਕੜੀਆਂ ਪਾ ਕੇ ਉਹਨਾਂ ਮਿਕਣਾ, ਆ ਮੇਰਾ ਆ ਤੇਰਾ, ਬਰਾਬਰ ਦੇ ਮਿੱਕੇ ਜਾਂਦੇ ਸਨ। ਇਹ ਨਹੀਂ ਕਿ ਉਮਰ ਦਾ ਫਰਕ ਹੋਵੇ। ਸੱਤਾ ਬਲਵੰਡ ਕਹਿੰਦੇ ਨੇ ਦੁਨੀਆਂ ਦੇ ਲੋਕੋ ਸਿੱਖੀ ਦੀ ਖੇਡ ਨਿਰਾਲੀ ਜੇ, ਜੇ ਜਨਮ ਦੇਖੀਏ ਉਮਰ ਕਰਕੇ ਬਾਬਾ ਨਾਨਕ 35 ਸਾਲ ਭਾਈ ਲੈਣੇ ਤੋਂ ਵੱਡਾ ਹੈ। ਤੇ ਜਦੋਂ ਖੇਡਣ ਲੱਗੇ ਕਹਿਣ ਲੱਗੇ ਆ ਪਰਮਾਰਥ ਦੀ ਖੇਡ ਦੋਵੇਂ ਬੇਲੀ ਬਣ ਕੇ ਖੇਡੀਏ, ਆਪਾਂ ਦੋਵੇਂ ਇੱਕੋ ਜਿਹੇ ਹੋ ਗਏ। ਸੱਤੇ ਬਲਵੰਡ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ। ਹੁਣ ਅਗਲੀ ਤੁਕ ਪੜੋ, ਆਪ ਆਪੇ ਛੇਤੀ ਮਿਕਿਉਣ। ਉਹਨਾਂ ਚੁਣ ਲਿਆ, ਬੇਲੀ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਕਹਿਣ ਲੱਗੇ ਇਹਨਾਂ ਦੇਖੀ 35 ਸਾਲ ਛੋਟਾ ਵਾ, ਪਰਮਾਰਥ ਵਿੱਚ ਉਮਰਾਂ ਨਹੀਂ ਚੱਲਦੀਆਂ, ਪਰਮਾਰਥ ਵਿੱਚ ਬਖਸ਼ਾਂ ਚੱਲਦੀਆਂ। ਆਪ ਆਪੇ ਛੇਤੀ ਮਿਕ ਆਉਣ। ਤੇ ਜਦੋਂ ਮਿਕਿਆ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਣ, ਬੜੇ ਵੇਖੇ ਵੀ ਕੋਈ ਮੇਰਾ ਬੇਲੀ ਬਣ ਜਾਏ। ਦੇਖੋ ਸ਼ਬਦ ਕੈਸੇ, ਬੜੇ ਦੇਖੇ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਣ। ਕਹਿਣ ਲੱਗੇ ਮੇਰਾ ਤਾਂ ਮੀਟੀ ਖੇਡਣ ਵਾਲਾ, ਮੇਰਾ ਬੇਲੀ ਕੇਵਲ ਲੈਣਾ ਹੀ ਹੈ, ਜਾਂ ਸੁਦੋਸ਼ ਤਾਂ ਲੈਣਾ ਟਿਕਿਉਣ। ਦੇਖੋ ਜਾਂ ਸੁਦੋਸ਼ ਸਾਥੀ ਲੱਭਿਆ, ਹੋਰ ਕੋਈ ਖੇਡਣ ਵਾਲਾ ਲੱਭਿਆ ਨਹੀਂ। ਹੈਰਾਨ ਹੋਇਆ ਮੈਂ ਸੱਤੇ ਬਲਵੰਡ ਦੀ ਵਾਰ ਨੂੰ ਰੋਜ਼ ਪੜ੍ਹਨੇ ਜਦੋਂ ਅੰਮ੍ਰਿਤ ਵੇਲੇ। ਕਹਿਣ ਲੱਗੇ ਫਿਰ ਬਾਬਾ ਅਮਰਦਾਸ ਆਏ, ਉਹ ਧੰਨ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਤੁਸੀਂ ਸਿਆਣੇ ਬਜ਼ੁਰਗ ਮੇਰੇ ਬੈਠੇ ਹੋ, ਮੈਂ ਤੁਹਾਡੇ ਬੱਚਿਆਂ ਵਰਗਾ, ਕੈਲਕੂਲੇਟ ਕਰਕੇ ਦੇਖੋ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਆਗਮਨ 1479 ਨੂੰ, ਬਾਬੇ ਨਾਨਕ ਤੋਂ 10 ਸਾਲ ਛੋਟੇ ਨੇ ਤੇ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡਾ ਬਾਪੂ ਅਮਰਦਾਸ ਜੀ। ਸੱਤਾ ਬਲਵੰਡ ਕਹਿੰਦੇ ਨੇ ਜਿੱਦਣ ਗੱਦੀ ਮਿਲੀ ਕਹਿੰਦੇ ਨੇ ਗੁਰੂ ਅਮਰਦਾਸ ਆਪਣੇ ਪਿਓ ਤੇ ਗਿਆ। ਹੁਣ ਦੇਖੀਏ ਵੀ ਆਪਾਂ ਕਹਾਂਗੇ ਪਿਓ ਦਾ ਮਤਲਬ ਬਾਪੂ ਤੇ ਗਿਆ, ਉੱਥੇ ਸ਼ਬਦ ਪਿਓ ਹੀ ਵਰਤਿਆ। ਬੜਾ ਖੇਡ ਸੋਹਣਾ ਸ਼ਬਦ ਹੈ ਸਾਡਾ। ਅੰਨੇ ਆਪਣੇ ਪਿਓ ਤੇ ਗਿਆ, ਆਪਾਂ ਕਹਾਂਗੇ ਬਾਬੇ ਤੇਜ ਭਾਨ ਤੇ ਗਿਆ ਹੁਣ ਵੀ ਤੇਜੋ ਤਨੋ ਸਤੇ ਬਲਵਾ ਵਾਹਿਗੁਰੂ ਭੱਟਾ ਨੇ ਕਿਹਾ ਕਿ ਤੇਜੋ ਤਨੋ ਬਾਬੇ ਅਮਰਦਾਸ ਤੇਜ ਭਾਨ ਤੇ ਗਿਆ ਹੁਣ। ਕਹਿਣ ਲੱਗੇ ਨਹੀਂ, ਤੇ ਇਹ ਨਾ ਦੇਖਿਓ ਉਮਰ ਗੁਰੂ ਅਮਰਦਾਸ ਦਾ ਬਾਪੂ ਹੋਵੇ ਜਿਹੜਾ ਇਹਦੇ ਤੋਂ 25 ਸਾਲ ਛੋਟਾ ਹੈ। ਕੌਣ? ਗੁਰੂ ਅੰਗਦ ਸਾਹਿਬ। ਸ਼ਬਦ ਵਰਤੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਗੁਰਮੁਖੋ ਖੇਡਾਂ ਕਿਹੋ ਜਿਹੀਆਂ ਨਿਰਾਲੀਆਂ। 25 ਸਾਲ ਛੋਟਾ ਉਹ ਬਾਪੂ ਹੈ, ਜਿਹੜਾ 25 ਸਾਲ ਵੱਡਾ ਉਹ ਪੁੱਤਰ ਹੈ, ਜਿਹੜਾ 10 ਸਾਲ ਛੋਟਾ ਉਹ ਪੋਤਾ ਅੱਗੋਂ ਬਣਦਾ ਪਿਆ। ਸਾਹਿਬ ਨੇ ਕਿਰਪਾ ਕੀਤੀ, ਇਹ ਬਾਣੀ ਤੁਸੀਂ ਪੜ੍ਹਦੇ ਹੋ ਸਾਰੇ, ਇਹਦੇ ਵਿੱਚ ਕੋਈ ਦੋ ਰਾਵਾਂ ਨੇ। ਹਜ਼ੂਰ ਨੇ ਮਿਹਰ ਕੀਤੀ ਜਿਹੜੀ ਮੈਂ ਅਰਜ਼ ਕਰ ਰਿਹਾ ਸਾਂ, ਪੁੱਛਿਆ ਵੀ ਕਿਹੜੇ ਗੁਣ ਸਨ ਤੇਰੇ। ਸਤਿਗੁਰੂ ਧੋਂਦੇ ਨੇ ਅੰਦਰ ਨੂੰ ਕਿਤੇ ਅਰਦਾਸ ਕਰੀਏ ਤੇ ਕਿਹੜੇ ਗੁਣ ਸਨ ਤੇਰੇ। ਤੇ ਭਾਈ ਲੈਣਾ ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਬੱਚਾ ਡਿੱਗਾ ਸੀ ਚਿੱਕੜ ਵਿੱਚ, ਰੋਂਦਾ ਪਿਆ, ਲੰਘਣ ਵਾਲੇ ਰਾਹੀ ਨੂੰ ਤਰਸ ਆ ਗਿਆ, ਰੋਂਦੇ ਨੂੰ ਦੇਖ ਕੇ ਉਹਨੇ ਚਿੱਕੜ ਤੋਂ ਕੱਢਿਆ, ਨਵਾਇਆ ਧਵਾਇਆ, ਆਪਣੇ ਬਿਸਤਰ ਤੇ ਲਿਆ ਕੇ ਬਿਠਾ ਗਿਆ। ਬੱਚੇ ਦਾ ਕੀ ਗੁਣ ਇਹਦੇ ਵਿੱਚ? ਇਹ ਤਰਸ ਉਹਦਾ ਜਿਹਨੇ ਮਿਹਰ ਕਰਕੇ ਡਿੱਗੇ ਨੂੰ ਕੱਢਿਆ। ਕਹਿੰਦੇ ਨੇ ਚਿੱਕੜ ਵਿੱਚ ਡਿੱਗੇ ਪਏ ਸਨ, ਬਾਬਾ ਨਾਨਕ ਲੰਘਿਆ, ਤਰਸ ਖਾ ਕੇ ਡਿੱਗੇ ਖੋਏ ਨੂੰ ਚੁੱਕ ਕੇ ਨਵਾ ਧਵਾ ਕੇ ਆਪਣੇ ਤਖ਼ਤ ਤੇ ਬਾ ਗਿਆ। ਇਹ ਗੁਣ ਕਿਨਕੇ ਨਹੀਂ ਰਝਾਇਆ, ਇਹ ਤਰਸ ਕਰਕੇ ਦਾਤ ਮਿਲ ਗਈ। ਸਾਹਿਬ ਕਹਿੰਦੇ ਨੇ ਅਰਦਾਸ ਕਰਿਆ ਕਰ ਕਿ ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ ਤੇ ਅਰਜ ਕਰ ਰਿਹਾ ਸਾਂ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਜੁੜ ਗਿਆ ਮੰਡਲ ਮੰਡਾ ਹੈ, ਉਹਦੇ ਵਿੱਚ ਜੁੜ ਗਿਆ ਖਰੀ ਦੀ ਲਿਵ ਵਿੱਚ ਉਹਦੇ ਨਾਮ ਵਿੱਚ। ਦਾਤਾ ਫਿਰ ਕਿਵੇਂ ਅਰਦਾਸ ਕਰੀਏ ਜਿਹੜੀ ਅਸਲੀ ਇਸ ਸ਼ਬਦ ਦੀ ਰਹਾਓ ਦੀ ਤੋਕੇ? ਕਹਿਣ ਲੱਗੇ ਕਰ ਸਾਧੂ ਅੰਜੁਲੀ, ਅੰਜੁਲੀ ਟਿੱਪੀ ਲੱਗੀ ਉੱਤੇ। ਅੰਜਲੀ ਦਾ ਅਰਥ ਵੈਸੇ ਬੁੱਕ ਭਰ ਕੇ ਪਾਣੀ ਵੀ ਹੁੰਦਾ ਦੇਣਾ, ਅੰਜਲੀ ਦਾ ਅਰਥ ਵੈਸੇ ਚੁਲੀਆਂ ਭਰਨਾ ਵੀ ਹੁੰਦਾ, ਤੇ ਅੰਜਲੀ ਦਾ ਅਰਥ ਹੁੰਦਾ ਫੁੱਲਾਂ ਦੇ ਭਰ ਕੇ ਨਾ, ਕਈ ਵਾਰੀ ਦੋ ਦੇਵਤੇ ਅੱਗੇ ਦੋਨੋਂ ਬੁੱਕਾਂ ਨਾਲ ਫੁੱਲ ਅੱਗੇ ਛੱਡਦੇ। ਕਹਿਣ ਲੱਗੇ ਦੋਨੋਂ ਹੱਥ ਜੋੜ ਲੈ, ਕਿਹਦੇ ਕੋਲ? ਸਾਧੂ ਕੋਲ, ਗੁਰੂ ਕੋਲ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਸਭ ਤੋਂ ਵੱਡਾ ਦੁਨੀਆਂ ਵਿੱਚ ਪੁੰਨ ਹੀ ਇਹਵੇਂ ਬੰਦੇ ਨੂੰ ਹੱਥ ਜੋੜਨ ਦੀ ਜਾਚ ਆ ਜਾਏ, ਮੇਰੇ ਪੱਲੇ ਕੁਛ ਨਹੀਂ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਤੇ ਅਗਲਾ ਬਚਨ ਕਰ ਡੰਡੋਤ ਪੁੰਨ ਵੱਡਾ ਹੈ, ਡੰਡੋਤ ਕਰ ਪੁੰਨ ਵੱਡਾ ਹੈ, ਸਭ ਤੋਂ ਭਲਾ ਕੰਮ ਇਹ ਵੇ। ਤੇ ਮੈਂ 2-4 ਮਿੰਟ ਇੱਥੇ ਰੁਕਣਾ ਚਾਹੁੰਦਾ ਕਿ ਅੰਜਲੀ ਤੇ ਡੰਡੋਤ। ਹੁਣ ਅਸੀਂ ਡੰਡੋਤ ਸ਼ਬਦ ਜਦੋਂ ਪੜ੍ਹਨੇ ਹਾਂ ਤੇ ਇਹਦਾ ਅਰਥ ਕਰਨੇ ਆ ਡੰਡੇ ਵੱਤ। ਡੰਡੋਤ ਦਾ ਅਰਥ ਇਹ ਹੈ ਨਾ ਕਿ ਡੰਡੇ ਦੀ ਤਰ੍ਹਾਂ ਇੱਕ ਹੁੰਦਾ ਅਸ਼ਟਾਂਗ, ਅਸ਼ਟਾਂਗ ਦਰ ਤੇ ਵੀ 8 ਅੰਗ ਲੱਗਣੇ, ਅਸ਼ਟਾਂਗ ਦਰ ਤੇ 8 ਅੰਗ ਧਰਤੀ ਤੇ ਲਾ ਕੇ ਨਮਸਕਾਰ ਕਰਨੀ। ਡੰਡੋਤ ਦਾ ਅਰਥ ਹੈ ਡੰਡੇ ਵੱਤ। ਇਹਦਾ ਮਤਲਬ ਕੀ ਹੈ ਡੰਡੋਤ? ਆਪਾਂ ਬੜੀ ਵਾਰੀ ਪੜ੍ਹਨੇ ਆ ਕਿ ਮੇਰੇ ਦਾਤਾ ਜੀ ਤੇਰੇ ਚਰਨਾਂ ਵਿੱਚ ਮੈਂ ਡੰਡੋਤ ਬੰਦਨਾ ਕਰਨਾ। ਡੰਡੋਤ ਦਾ ਅਰਥ ਹੈ ਡੰਡਾ ਲੱਕੜ, ਤੇ ਸਿਆਣੇ ਇੱਕ ਗੁਰਮੁਖ ਨੇ ਦੇ ਅਰਥ ਕੀਤੇ ਸਨ, ਕਹਿੰਦੇ ਨੇ ਜਿਹੜੀ ਲੱਕੜ ਡੰਡਾ ਬਣ ਗਈ ਉਹਦੀ ਮਰਜ਼ੀ ਮਰ ਜਾਂਦੀ ਹੈ। ਤੁਹਾਡੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕੰਧ ਨਾਲ ਖੜੀ ਕਰ ਦਿਓ, ਤੁਹਾਡੀ ਮਰਜ਼ੀ ਹੈ ਡੰਡੇ ਨੂੰ ਮੰਜੇ ਥੱਲੇ ਸੜ ਲਓ, ਤੁਹਾਡੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਮੋਢੇ ਤੇ ਰੱਖ ਲਓ, ਤੁਹਾਡੀ ਮਰਜ਼ੀ ਹੈ ਡੰਡੇ ਨੂੰ ਪੈਰਾਂ ਥੱਲੇ ਰੋਲ ਲਓ। ਡੰਡੋਤ ਦਾ ਮਤਲਬ ਹੀ ਇਹ ਵੀ ਆਪਣੇ ਆਪ ਨੂੰ ਸਮਰਪਿਤ ਕਰ ਦੇ ਕਿ ਮੇਰੀ ਮਰਜ਼ੀ ਖਾਈ ਕੋਈ, ਮੈਂ ਡੰਡੇ ਦੀ ਤਰ੍ਹਾਂ ਡਿੱਗ ਪਿਆ, ਤੇਰੀ ਮਰਜ਼ੀ ਮੋਢੇ ਤੇ ਰੱਖ, ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਜ਼ਮੀਨ ਉੱਤੇ ਸੱਟ, ਤੇਰੀ ਮਰਜ਼ੀ ਭਾਵੇਂ ਅੱਗ ਤੇ ਵਿੱਚ ਫੂਕ ਦੇ, ਕਿ ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਕਰ ਡੰਡੋਤ, ਡੰਡੇ ਦੀ ਤਰ੍ਹਾਂ ਸਮਰਪਿਤ ਹੋ ਜਾ, ਪੁੰਨ ਵੱਡਾ ਕਿ ਏਦੂ ਵੱਡਾ ਕੋਈ ਪੁੰਨ ਨਹੀਂ। ਤੇ ਗੁਰਮੁਖੋ, ਗੁਰੂ ਦੇ ਦਰ ਤੇ ਕਿਵੇਂ ਵਿਸ਼ੀਏ? ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੀਏ। ਸਤਿਗੁਰੂ ਨੇ ਮਿਹਰ ਕੀਤੀ, ਕਹਿੰਦੇ ਨੇ ਜੇ ਸਮਰਪਿਤ ਹੋਣੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਇੱਕ ਬੰਦਾ ਚੰਗੀ ਤਰ੍ਹਾਂ ਡੰਡੇ ਦੀ ਤਰ੍ਹਾਂ ਲੰਮਾ ਪੈ ਜਾਂਦਾ ਵੀ ਸਿੱਧਾ ਮੈਂ ਲੰਮਾ ਪੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਏ, ਮੇਰੇ ਤੇ ਕਿਰਪਾ ਹੋ ਗਈ, ਮੈਂ ਡੰਡੋਤ ਕੀਤਾ। ਸਤਿਗੁਰੂ ਨੇ ਇੰਨੀ ਬਰੀਕੀ ਵਿੱਚ ਮਿਹਰ ਕੀਤੀ ਵੀ ਇਕੱਲਾ ਝੁਕਣਾ ਵੀ ਪ੍ਰਾਪਤੀ ਨਹੀਂ ਹੋ ਜੇ ਅੰਦਰ ਨਹੀਂ ਝੁਕਦਾ ਪਿਆ। ਅਸੀਂ ਇੱਕ ਬਚਨ ਪੜ੍ਹਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਇਹਦੇ 2-3 ਪ੍ਰਮਾਣ ਦੇਖਿਓ। ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ਾ ਕਿੱਤ ਫੁੱਲ ਫਿੱਕੇ ਫਲ ਬਕ ਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਅੱਗੇ ਕਹਿੰਦੇ ਨੇ ਸਭ ਕੋ ਨਿਉ ਹੈ ਆਪ ਕੋ ਜੇ ਕਿਸੇ ਅੱਗੇ ਝੁਕਣੇ ਆਪਣੇ ਸਵਾਰਥ ਨੂੰ ਝੁਕਣੇ ਪਏ ਆ ਪਰ ਕੋ ਨਿਵੇ ਨਾ ਕੋਈ ਪਰ ਕਹਿੰਦੇ ਧੜ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਜਿਹੜਾ ਝੁਕਦਾ ਹੈ ਉਹ ਭਾਰਾ ਹੁੰਦਾ ਧਿਆਨ ਦਿਆ ਜੇ ਜਿਹੜਾ ਤਰਾਜੂ ਦਾ ਪਲੜਾ ਥੱਲੇ ਜਾਣਾ ਉਹ ਭਾਰਾ ਹੀ ਹੈ ਨਾ ਅੱਗੇ ਇਹ ਕਿਹਾ ਮਤਾ ਸਮਝੇ ਵੀ ਇਕੱਲਾ ਝੁਕਣ ਵਾਲਾ ਹੀ ਭਾਰਾ ਹੁੰਦਾ ਕਹਿਣ ਲੱਗੇ ਅਪਰਾਧੀ ਦੂਣਾ ਨਿਵੇ ਇਹ ਸੁਚੇਤ ਰਹੀ ਕਿ ਸ਼ਿਕਾਰੀ ਜਿਹੜਾ ਉਹ ਬੜਾ ਝੁਕ ਚੁੱਕ ਕੇ ਨਿਸ਼ਾਨੇ ਬਣਾਉਂਦਾ ਪਰ ਮਾਰਦਾ ਪਸ਼ੂਆਂ ਤੇ ਪੰਛੀਆਂ ਨੂੰ ਪਿਆ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹੇ ਪਿਆਰਿਆ ਸੀਸ ਨਵਾਏ ਕਿਆ ਕੀ ਹੈ ਜਾਂ ਰਿਦੈ ਕਿ ਸੁਧੇ ਜਾਏ ਜੇ ਅੰਦਰ ਹੀ ਕਪਟੀਏ ਤੇ ਕੀ ਮੱਥੇ ਟੇਕ ਕੇ ਬਣੇਗਾ ਕਿਵੇਂ ਡੰਡੇ ਦੀ ਤਰ੍ਹਾਂ ਡਿੱਗੀਏ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਕਹਿਣ ਲੱਗੇ ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤ ਨਿਤ ਕਰ ਡੰਡੋਤ ਪੁਨ ਵੱਡਾ ਹੈ ਸਵਾਮੀ ਕੋ ਗ੍ਰਿਉ ਜੋ ਸਦਾ ਸਵਾਮ ਤਜਤ ਨਿਤ ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਕਿਵੇਂ ਡਿੱਗੀਏ ਭਾਈ ਗੁਰਦਾਸ ਨੂੰ ਪੁੱਛੋ ਕਹਿਣ ਲੱਗੇ ਜੈਸੇ ਪਾਇਨ ਕੀ ਪਨਗੀ ਰਹਿਤ ਪਰ ਹਰੀ ਭਰੀ ਪੈਰਾਂ ਵਿੱਚ ਪਾ ਕੇ ਜੁੱਤੀ ਲਿਆਇਆ ਘਰ ਤੋਂ ਤੁਰਨੇ ਆ ਗਰਮੀ ਤੋਂ ਸਰਦੀ ਤੋਂ ਕੰਕਰੀਟ ਤੋਂ ਬਚਾਉਂਦੀ ਏ ਜਦੋਂ ਘਰ ਵਾਰ ਨੀ ਜੁੱਤੀ ਬਾਹਰ ਲਾ ਦੇਣੀ ਕਦੀ ਜੁੱਤੀ ਨੇ ਕਿਹਾ ਵੀ ਮੈਂ ਰੁੱਸ ਕੇ ਚੱਲੀ ਆ ਅੱਜ ਤੋਂ ਬਾਅਦ ਮੈਂ ਨੀ ਤੇਰੇ ਬੂਹੇ ਅੱਗੇ ਬਹਿਣਾ ਮੈਨੂੰ ਅੰਦਰ ਕਿਉਂ ਨੀ ਲੱਗਿਆ ਕਹਿਣ ਲੱਗੇ ਚਾਰ ਘੰਟਿਆਂ ਬਾਅਦ ਨਿਕਲੀ ਜੁੱਤੀ ਫਿਰ ਬੂਹੇ ਵਿੱਚ ਪਈ ਜੁੱਤੀ ਤੋਂ ਹੀ ਸਿੱਖ ਲੈ ਵੀ ਕਿਸੇ ਬੂਹੇ ਤੇ ਕਿਵੇਂ ਡਿੱਗੀ ਦਾ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਪਾਇਨ ਕੀ ਪਨਗੀ ਰਹਿਤ ਪਰ ਹਰੀ ਭਰੀ ਤਾਹੂ ਤਾਹੂ ਕਾਜ ਉੱਠ ਚਲਤ ਸੰਹਾਰ ਹੈ ਐਵੇਂ ਨੀ ਡਿੱਗਿਆ ਜਾਣਾ ਛਾੜ ਹੰਕਾਰ ਛੜ ਦੇ ਅੰਦਰ ਦੀ ਆ ਮੈਂ ਮੋਲੇ ਦੇ ਜਿਹੜੇ ਬੋਲੇ ਨੇ ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ ਕਬੂ ਕਹਿ ਦਿਆਲ ਪੱਗ ਧਾਰ ਹੈ ਇਸੇ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਅੱਗੇ ਕਰਾਂਗੇ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦਿਓ ਅਰਦਾਸ ਕਰਿਓ ਦਾਤਾ ਜੋ ਸੰਗਤ ਨੂੰ ਕਹਿੰਦੇ ਆ ਕਿਣਕਾ ਮਾਤਰ ਜ਼ਿੰਦਗੀ ਵਿੱਚ ਕਮਾਣ ਦੀ ਦਾਤ ਬਖਸ਼ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ ਕੱਲ ਜਿਵੇਂ ਭਾਈ ਸਾਹਿਬ ਹੋਰਾਂ ਨੇ ਆਪ ਜੀ ਨੂੰ ਟਾਈਮ ਬਾਰੇ ਜਾਣਕਾਰੀ ਵੀ ਦਿੱਤੀ ਕਿ 6:30 ਵਜੇ ਤਕਰੀਬਨ ਕਥਾ ਆਰੰਭ ਆਪਾਂ ਕਰਾਂਗੇ ਪਾਠ ਰਹਿਰਾ ਸਾਹਿਬ ਦਾ ਕਰਕੇ ਇੱਕ ਸ਼ਬਦ ਗੁਰਮੁਖ ਪੜਨਗੇ ਉਦੋਂ ਬਾਅਦ ਆਪਾਂ ਵਿਚਾਰ ਕਰਾਂਗੇ ਆਪ ਸਮੇਂ ਸਿਰ ਮਿਹਰ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ